ਸ਼ਬਦ ਪਿਆਰੇ ਹੋ ਜਨਮ ਮਰਨ ਕੀ ਟੇਕ ਮੁਖ ਉਚਲ ਸਦਾ ਸੁਖੀ ਨਾਨਕ ਸਿਮਰਤ ਏਕ ਬਾਣੀ ਗੁਰੂ ਗੁਰੂ ਐ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸਤਨਾਮ ਵਾਹਿਗੁਰੂ ਸਾਹਿਬ ਜੀ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਹਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਇਨਕਾ ਸ਼ਬਦ ਸੱਚੈ ਸਵਾਰਿਆ कहे नानक यही आनंद है, आनंद गुरु ते जानिया, बाबा जिस तू दे सोई जन पवे, भावे ता सो जन देह जिसनो और क्या करहें बेचारिया, एक परम भुले फिरें दह दिश, एक नाम लाग सवारिया, गुर प्रसादी मन भया निर्मल, जिना पाणा पावे कहे नानक जिस देह प्यारे, सोई जन पावे। कहे नानक जिस देह प्यारे, सोई जन पावे। परम सन्मान योग प्रण धन श्री गुरु ग्रंथ साहिब जी महाराज जी दी पावन पवित्र गोद विखे छुड़ बैठे गुरमुख सतसंगी जनों, आओ हर रोज की तरह कुछ समा सतगुरां दी पावन पवित्र बाणी दी विचार नाल जुड़न दा जतन करिए। गुरबाणी विचार नाल जुड़न तो पहला एकाग्रता सहित गुरु बख्शी गुरफतेह दी सांझ सारे जने बनाओ, कोई रसना खाली ना रहे जी, बुलाओ फतेह। वाहिगुरु जी का खालसा, वाहिगुरु जी की फतेह। गुरु अमरदास पातशाह महाराज जी की उच्चारण की हुई पावन बाणी आनंद साहिब, जिस दियां पहलियां छे पौड़ियां आपां विचार चुके हाँ, सतवीं अते अठवीं पौड़ी अज दे दीवान अंदर आपां विचारन दा जतन करांगे। विशा उही है, आनंद की है, किस तरीके दे नाल मिलदा है और ना मिलन दे कारण की हन, रुकावटां केड़ियां ने। आनंद साहिब जी दी पावन बाणी बहुते गुरसिख ਹਰ ਰੋਜ਼ ਪੜ੍ਹਦੇ ਨੇ। ਜੇ ਇਸ ਪਾਵਨ ਬਾਣੀ ਦੀ ਬਣਤਰ ਵੱਲ ਥੋੜ੍ਹਾ ਜਿਹਾ ਧਿਆਨ ਦੇਵਾਂਗੇ, ਇੱਕ ਗੱਲ ਸਾਹਮਣੇ ਆਏਗੀ। ਇਸ ਪਾਵਨ ਬਾਣੀ ਅੰਦਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਸ਼ਬਦਾਂ ਦੀ ਬੜੀ ਪਿਆਰੀ ਚੋਣ ਔਰ ਉਹਨਾਂ ਨੂੰ ਬੜੀ ਸੋਹਣੀ ਤਰਤੀਬ ਦਿੱਤੀ ਹੈ। 40 ਪੌੜੀਆਂ ਨੇ, ਇੱਕ ਦੋ ਪੌੜੀਆਂ ਨੂੰ ਛੱਡ ਕੇ ਬਾਕੀ ਜਿਤਨੀਆਂ ਵੀ ਪੌੜੀਆਂ ਨੇ ਇਸ ਪਾਵਨ ਬਾਣੀ ਦੀਆਂ, ਤੁਸੀਂ ਤੱਕੋਗੇ ਉਹਨਾਂ ਪੌੜੀਆਂ ਦੀਆਂ ਪੰਜ ਜਾਂ ਛੇ ਛੇ ਪੰਕਤੀਆਂ ਹਨ, ਜਾਂ ਪੰਜ ਪੰਜ ਨੇ ਜਾਂ ਕਿਧਰੇ ਛੇ ਛੇ ਪੰਕਤੀਆਂ ਨੇ। ਫਿਰ ਪਹਿਲੀ ਪੰਕਤੀ ਦੇ ਅੰਦਰ ਜਿਹੜੀ ਗੱਲ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਦੂਸਰੀ ਪੰਕਤੀ ਦੇ ਅੰਦਰ ਫਿਰ ਉਸੇ ਗੱਲ ਨੂੰ ਹੀ ਦੁਹਰਾਉਂਦੇ ਨੇ। ਔਰ ਫਿਰ ਅਖੀਰਲੀ ਪੰਕਤੀ ਦੇ ਅੰਦਰ ਜਾ ਕੇ ਸਤਿਗੁਰੂ ਫਿਰ ਉਸੇ ਗੱਲ ਨੂੰ ਦੁਹਰਾਉਂਦੇ ਨੇ, ਇੱਕੋ ਗੱਲ ਨੂੰ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਕ ਪੌੜੀ ਦੇ ਅੰਦਰ ਤਿੰਨ ਤਿੰਨ ਵਾਰੀ ਦੁਹਰਾਉਂਦੇ ਨੇ। ਤੁਸੀਂ ਕਿਉਂਕਿ ਹੁਣ ਇਤਨਾ ਸਮਾਂ ਨਹੀਂ ਮੈਂ ਇਸ ਦੇ ਸੰਬੰਧ ਵਿੱਚ ਜ਼ਿਆਦਾ ਚਰਚਾ ਕਰ ਸਕਾਂ, ਇੱਕ ਵੱਖਰਾ ਸਵਾਦ ਆਏਗਾ ਕਿ ਸਤਿਗੁਰਾਂ ਨੇ ਕੈਸੇ ਸ਼ਬਦਾਂ ਦੀ ਚੋਣ ਕੀਤੀ ਹੈ, ਕਿਹੋ ਜਿਹੇ ਸ਼ਬਦਾਂ ਨੂੰ ਤਰਤੀਬ ਦਿੱਤੀ ਹੈ। ਜਿਹੜੀ ਗੱਲ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਇੱਕ ਪੌੜੀ ਦੇ ਅੰਦਰ ਦੋ ਤਿੰਨ ਵਾਰੀ ਉਸੇ ਗੱਲ ਨੂੰ ਚੰਗੀ ਤਰ੍ਹਾਂ ਦੁਹਰਾ ਦਿੰਦੇ ਨੇ। ਸੱਤਵੀਂ ਅਤੇ ਅੱਠਵੀਂ ਪੌੜੀ ਅੱਜ ਆਪਾਂ ਵਿਚਾਰਨੀ ਹੈ। ਇਹਦੇ ਵਿੱਚ ਥੋੜ੍ਹਾ ਜਿਹਾ ਇਹ ਨਮੂਨਾ ਤੱਕ ਲੈਣਾ, ਜੇ ਗੁਰਦੇਵ ਨੇ ਸੱਤਵੀਂ ਪੌੜੀ ਦੀ ਸ਼ੁਰੂਆਤ ਕੀਤੀ, ਪਹਿਲੀ ਪੰਕਤੀ ਅੰਦਰ ਆਖਦੇ ਨੇ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਦੂਸਰੀ ਪੰਕਤੀ ਫਿਰ ਉੱਥੋਂ ਹੀ ਸ਼ੁਰੂ ਕਰਦੇ ਨੇ, ਕਹਿੰਦੇ ਨੇ ਜਾਣਿਆ ਆਨੰਦ ਸਦਾ ਗੁਰ ਤੇ। ਫਿਰ ਜਿੱਥੇ ਜਾ ਕੇ ਇਸ ਪੌੜੀ ਨੂੰ ਸੰਪੂਰਨ ਕਰਦੇ ਨੇ, ਉੱਥੇ ਜਾ ਕੇ ਫਿਰ ਇਸੇ ਗੱਲ ਨੂੰ ਦੁਹਰਾਉਂਦੇ ਨੇ, ਕਹੇ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਇਸੇ ਤਰ੍ਹਾਂ ਅੱਠਵੀਂ ਪੌੜੀ ਹੈ, ਉਸ ਦੀ ਸ਼ੁਰੂਆਤ ਕਰਦੇ ਨੇ ਬਾਬਾ ਜਿਸ ਤੋਂ ਦੇਹੇ ਸੋਈ ਜਨ ਪਾਵੇ, ਪਹਿਲੀ ਪੰਕਤੀ। ਦੂਸਰੀ ਪੰਕਤੀ ਦੇ ਅੰਦਰ ਫਿਰ ਉਸੇ ਵਿਚਾਰ ਨੂੰ ਦੁਹਰਾਉਂਦੇ ਨੇ, ਅਗਾਂਹ ਤੋਰਦੇ ਹੋਏ ਕਹਿੰਦੇ ਨੇ ਪਾਵੇ ਤਾਂ ਸੋਜਣ ਦੇ ਜਿਸਨੂੰ ਹੋਰ ਕਿਆ ਕਰੇ ਵਿਚਾਰਿਆ। ਫਿਰ ਜਦੋਂ ਅੱਠਵੀਂ ਪੌੜੀ ਨੂੰ ਸੰਪੂਰਨ ਕਰਦੇ ਨੇ, ਫਿਰ ਇਸੇ ਵਿਚਾਰ ਨੂੰ ਦੁਹਰਾ ਕੇ ਕਹਿ ਦਿੰਦੇ ਨੇ, ਕਹੇ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ। 40 ਪੌੜੀਆਂ ਨੇ, ਇੱਕ ਦੋ ਪੌੜੀਆਂ ਨੂੰ ਛੱਡ ਕੇ ਬਾਕੀ ਸਾਰੀਆਂ ਪੌੜੀਆਂ ਦੇ ਅੰਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹੀ ਤਰਤੀਬ ਇਸ ਪਾਵਨ ਬਾਣੀ ਦੇ ਅੰਦਰ ਦਿੱਤੀ ਹੈ। ਇਸ ਪੱਖੋਂ ਵੀ, ਸਾਹਿਤਕ ਪੱਖੋਂ ਵੀ, ਜਦੋਂ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਨੂੰ ਤੱਕੂਗੇ, ਅਨੋਖਾ ਸਵਾਦ ਗੁਰਬਾਣੀ ਦੀ ਖੋਜੀ ਨੂੰ ਆਏਗਾ। ਖੈਰ, ਬਾਣੀ ਦੀ ਵਿਚਾਰ ਵਾਲੇ ਪਾਸੇ ਵੱਲ ਤੁਰੀਏ। ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਗੁਰਦੇਵ ਕਹਿੰਦੇ ਨੇ ਵੈਸੇ ਤੇ ਜਵਾਨੀ ਜਵਾਨੀ ਹਰੇਕ ਮਨੁੱਖ ਕਹਿ ਦਿੰਦਾ ਕਿ ਬੜਾ ਆਨੰਦ ਆਇਆ, ਬੜਾ ਆਨੰਦ ਆਇਆ, ਪਰ ਆਨੰਦ ਕੀ ਹੈ? ਸਤਿਗੁਰੂ ਕਹਿੰਦੇ ਨੇ ਇਸ ਦੀ ਸੋਝੀ ਤੇ ਪੂਰੇ ਗੁਰੂ ਦੇ ਕੋਲੋਂ ਮਿਲਦੀ ਹੈ। ਕਿਸ ਨੂੰ ਆਨੰਦ ਆਖਿਆ ਜਾਂਦਾ ਹੈ? ਨਹੀਂ ਤੇ ਪਦਾਰਥਾਂ ਦੇ ਥੋੜੇ ਜਿਹੇ ਸਮੇਂ ਦੇ ਮਿਲੇ ਹੋਏ ਸੁੱਖ ਨੂੰ ਹੀ ਲੋਕੀ ਆਨੰਦ ਮੰਨ ਕੇ ਬਹਿ ਜਾਂਦੇ ਨੇ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਆਨੰਦ ਇਹ ਕੋਈ ਵਕਤੀ ਸ਼ੈ ਨਹੀਂ ਹੈ, ਕਿਸੇ ਵੇਲੇ ਆਵੇ ਤੇ ਕਿਸੇ ਵੇਲੇ ਚਲਿਆ ਜਾਏ। ਕਿਸੇ ਵੇਲੇ ਮਨੁੱਖ ਪ੍ਰਸੰਨ ਹੋਵੇ ਤੇ ਕਿਸੇ ਵੇਲੇ ਜਿਹੜਾ ਪ੍ਰਸੰਨ ਦਿਸਣ ਵਾਲਾ ਮਨੁੱਖ, ਇਹ ਦਾਵਾ ਕਰਨ ਵਾਲਾ ਮਨੁੱਖ ਕਿ ਬੜਾ ਆਨੰਦ ਆਇਆ, ਬੜਾ ਆਨੰਦ ਆਇਆ, ਕੁਝ ਸਮੇਂ ਬਾਅਦ ਫਿਰ ਧਾਹਾਂ ਮਾਰ ਕੇ ਰੋਂਦਾ ਦਿਸਦਾ ਹੋਵੇ। ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਬੋਲ ਕਹਿਣ ਲੱਗੇ, ਇਹ ਆਨੰਦ ਨਹੀਂ ਹੈ। ਆਨੰਦ ਕੋਈ ਵਕਤੀ ਖੁਸ਼ੀ ਨਹੀਂ ਹੈ, ਥੋੜੇ ਜਿਹੇ ਸਮੇਂ ਦੀ ਮਿਲੀ ਹੋਈ ਪ੍ਰਸੰਨਤਾ ਨਹੀਂ ਹੈ। ਲੋਕੀ ਥੋੜੇ ਜਿਹੇ ਸਮੇਂ ਦੀ ਮਿਲੀ ਹੋਈ ਪ੍ਰਸੰਨਤਾ ਨੂੰ, ਸੁੱਖ ਦੇ ਭੁਲੇਖੇ ਨੂੰ ਅਸਲੀ ਸੁੱਖ ਮੰਨ ਕੇ ਬਹਿ ਜਾਂਦੇ ਨੇ। ਉਸਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ, ਸੁੱਖ ਨਹੀਂ ਬਲਕਿ ਇੱਕ ਧੋਖਾ ਹੈ। ਸਤਿਗੁਰਾਂ ਨੇ ਸ਼ਬਦ ਉੱਥੇ ਛਲ ਵਰਤਿਆ, ਕਹਿੰਦੇ ਨੇ ਛਲ ਹੈ, ਛਲਾਵਾ ਹੈ, ਭੁਲੇਖਾ ਪੈਂਦਾ ਮਨੁੱਖ ਨੂੰ ਥੋੜੇ ਜਿਹੇ ਸਮੇਂ ਵਾਸਤੇ, ਸਮਝਦਾ ਬਸ ਜੀਵਨ ਸੁੱਖ ਦੇ ਨਾਲ ਆਨੰਦ ਦੇ ਨਾਲ ਭਰ ਗਿਆ। ਗੁਰਦੇਵ ਨੇ ਉਦਾਹਰਣਾਂ ਬੜੀਆਂ ਪਿਆਰੀਆਂ ਦਿੱਤੀਆਂ। ਦੋ ਪੰਕਤੀਆਂ ਦੇ ਅੰਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਿੰਨ ਉਦਾਹਰਣਾਂ ਦੇ ਦਿੱਤੀਆਂ ਜਿੱਥੇ ਸ਼ਬਦ ਵਰਤਿਆ ਸੀ ਮਾਈ ਮਾਇਆ ਛਲ, ਤ੍ਰਿਣ ਕੀ ਅਗਨ, ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਕਹਿਣ ਲੱਗੇ ਸੁੱਖ ਨਹੀਂ ਹੈ, ਆਨੰਦ ਨਹੀਂ, ਕੇਵਲ ਛਲ ਹੈ, ਭੁਲੇਖਾ ਹੈ। ਕੋਈ ਲੱਕੜਾਂ ਇਕੱਠੀਆਂ ਕਰਕੇ ਅੱਗ ਬਾਲਣੀ ਸ਼ੁਰੂ ਕਰੇ, ਕੁਝ ਸਮੇਂ ਬਾਅਦ ਲੱਕੜਾਂ ਪਾਉਣੀਆਂ ਬੰਦ ਵੀ ਕਰ ਦੇਵੇ, ਤਾਂ ਵੀ ਉਹ ਅੱਗ ਜਿਹੜੀ ਹੈ ਦੋ ਘੜੀਆਂ ਬਲਦੀ ਰਹਿੰਦੀ ਹੈ। ਪਰ ਤੀਲਿਆਂ ਦੀ ਅੱਗ, ਕੱਖਾਂ ਦੀ ਅੱਗ, ਉਹ ਤੇ ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਜਿਸ ਵੇਲੇ ਉਹਦੇ ਵਿੱਚ ਕੱਖ ਪਾਉਣੇ, ਤੀਲੇ ਪਾਉਣੇ ਬੰਦ ਕਰਦੇ, ਉਸੇ ਵੇਲੇ ਉਹ ਬੁੱਝ ਜਾਂਦੀ ਹੈ। ਤਿਰਣ ਕੀ ਅੱਗ, ਜਿਹਨੂੰ ਤੂੰ ਆਨੰਦ ਮੰਨ ਕੇ ਬੈਠੇ, ਜਿਹਨਾਂ ਪਦਾਰਥਾਂ ਦੇ ਮਿਲਣ ਨੂੰ ਤੂੰ ਆਨੰਦ ਮੰਨ ਕੇ ਬੈਠੇ, ਸੁੱਖ ਮੰਨ ਕੇ ਬੈਠੇ, ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਤੇ ਸੁੱਖ ਦਾ ਭੁਲੇਖਾ ਹੈ, ਇਹ ਤੇ ਬੱਦਲਾਂ ਦੀ ਛਾਂ ਹੈ, ਸਥਿਰ ਨਹੀਂ ਰਹਿੰਦੀ। ਇਹ ਤੇ ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਹੜ੍ਹ ਦਾ ਪਾਣੀ ਹੈ, ਜਿਹੜਾ ਕਿਸੇ ਦਾ ਸਵਾਰਦਾ ਕੁਝ ਨਹੀਂ, ਆਉਂਦਾ ਹੜ੍ਹਾਂ ਦਾ ਪਾਣੀ, ਪਰ ਕਿਸੇ ਨੂੰ ਸੁੱਖ ਨਹੀਂ ਦਿੰਦਾ। ਜਿਸ ਪਾਸੇ ਵਲਦੀ ਲੰਘਦਾ ਕੇਵਲ ਤਬਾਹੀ ਕਰਦਾ ਜਾਂਦਾ ਹੈ। ਸਾਹਿਬ ਕਹਿੰਦੇ ਨੇ ਗੋਬਿੰਦ ਭਜਨ ਬਿਨ, ਰੱਬੀ ਯਾਦ ਤੋਂ ਬਗੈਰ, ਰੱਬੀ ਗੁਣਾਂ ਦੇ ਨਾਲ ਜੀਵਨ ਦੀ ਸਾਂਝ ਬਣਨ ਤੋਂ ਬਗੈਰ, ਜਿਹਨਾਂ ਕੌਂਤਕਾਂ ਨੂੰ, ਜਿਹਨਾਂ ਰੰਗਾਂ ਨੂੰ, ਜਿਹਨਾਂ ਤਮਾਸ਼ਿਆਂ ਨੂੰ ਤੂੰ ਆਨੰਦ ਮੰਨ ਕੇ ਬੈਠੇ, ਉਹ ਤੇ ਹੜ੍ਹ ਦੇ ਪਾਣੀ ਦੀ ਨਿਆਈ ਨੇ, ਤੇਰੇ ਜੀਵਨ ਦੀ ਬਰਬਾਦੀ ਕਰਨਗੇ। ਗੁਰਦੇਵ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਬਹੁਤ ਬੜੇ ਪਿਆਰੇ ਵਰਤੇ ਨੇ। ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹਦੇ ਹੋ, ਸਤਿਗੁਰੂ ਕਹਿੰਦੇ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ, ਮੌਜਾਂ ਬੜੀਆਂ ਨੇ। ਕੋਈ ਇੱਕ ਮੌਜ ਨਹੀਂ, ਮਾਇਆ ਦੀ ਪਦਾਰਥਾਂ ਦੀ ਬੜੀਆਂ ਮੌਜਾਂ ਨੇ। ਪਰ ਗੁਰਦੇਵ ਨੇ ਸਾਰਿਆਂ ਵਾਸਤੇ ਇੱਕ ਸ਼ਬਦ ਵਰਤਿਆ, ਕਹਿਣ ਲੱਗੇ ਹੈਨ ਸਾਰੀਆਂ ਅਨਿਤ, ਅਣਕ ਭਾਂਤ ਮਾਇਆ ਕੇ ਏਤ, ਸਰਪਰ ਹੋਵਤ ਜਾਨ ਅਨੇਤ। ਅਨੇਤ, ਅਨੇਤ ਦਾ ਅਰਥ ਹੈ ਜਿਹਨੇ ਨਿਤ ਨਾ ਰਹਿਣਾ ਹੋਵੇ। ਕਹਿਣ ਲੱਗੇ ਮਾਇਆ ਦੇ ਹਿੱਤ, ਪਦਾਰਥਾਂ ਦੇ ਹਿੱਤ, ਪਦਾਰਥਾਂ ਵਾਲੀਆਂ ਮੌਜਾਂ ਹੈ ਤੇ ਜਗਤ ਦੇ ਅੰਦਰ ਬੇਅੰਤ ਨੇ, ਕੋਈ ਗਿਣਤੀ ਥੋੜ੍ਹੀ ਹੈ। ਪਰ ਸਰਪਰ ਹੋਵਤ ਜਾਨ ਅਨੇਤ, ਜਾਣਦਾ ਇਸ ਗੱਲ ਨੂੰ, ਸਰਪਰ ਦਾ ਅਰਥ ਹੈ ਯਕੀਨੀ ਤੌਰ ਤੇ, ਆਖਰ ਨੂੰ ਅਨਿਤ ਹੋ ਜਾਂਦੀਆਂ ਨੇ, ਨਿਤ ਨਹੀਂ ਰਹਿੰਦੀਆਂ। ਉੱਥੇ ਗੁਰਦੇਵ ਕਹਿੰਦੇ ਨੇ ਬਿਰਖ ਕੀ ਛਾਇਆ ਸਿਉਂ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛਤਾਵੈ। ਕੋਈ ਮਨੁੱਖ ਰੁੱਖ ਦੀ ਛਾਂ ਨੂੰ ਜੱਫਾ ਮਾਰ ਕੇ ਕਿਸ ਤਰੀਕੇ ਦੇ ਨਾਲ ਬਹਿ ਸਕਦਾ, ਕਿਤਨਾ ਵੀ ਜਫਾ ਮਾਰ ਕੇ ਬਹਿ ਜਾਏ, ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਰੁੱਖ ਦੀ ਛਾਂ ਕਿਸੇ ਮਨੁੱਖ ਦਾ ਸਾਥ ਨਹੀਂ ਨਿਭਾਉਂਦੀ, ਬਿਣਸ ਜਾਂਦੀ ਹੈ ਸੂਰਜ ਦੇ ਢਲਣ ਦੇ ਨਾਲ, ਛਾਂ ਬਿਣਸ ਜਾਂਦੀ ਹੈ, ਇੱਕ ਪਾਸੇ ਤੋਂ ਦੂਸਰੇ ਪਾਸੇ ਵੱਲ ਚਲੀ ਜਾਂਦੀ ਹੈ। ਇੱਥੇ ਤੇ ਜੋ ਦੀਸੈ ਸੋ ਚਾਲਣ ਆਰ, ਪਰ ਗੁਰਦੇਵ ਕਹਿੰਦੇ ਨੇ ਲਪਟ ਰਹੇ ਹੋ ਤਹਿ ਅੰਧ ਅੰਧਾਰ। ਅੰਧ ਅੰਧਾਰ ਦਾ ਅਰਥ ਹੈ ਅੰਨਿਆਂ ਦੇ ਵਿੱਚੋਂ ਮਹਾਂ ਅੰਨਾ ਮਨੁੱਖ ਆ, ਜਿਹੜਾ ਇਹ ਮੰਨ ਕੇ ਬੈਠਾ ਹੋਇਆ ਕਿ ਪਦਾਰਥਾਂ ਤੋਂ ਮਿਲਣ ਵਾਲਾ ਸੁੱਖ ਜਿਹੜਾ ਹੈ ਇਹੀ ਆਨੰਦ ਹੈ, ਇਹੀ ਸਦੀਮੀ ਹੈ। ਗੁਰਦੇਵ ਕਹਿੰਦੇ ਨੇ ਬਟਾਊ ਸਿਉਂ ਜੋ ਲਾਵੇ ਨੇ ਤਾਂ ਕੋ ਹਾਥ ਨਾ ਜਾਵੇ ਕੇ। ਬਟਾਊ ਮੁਸਾਫਰ, ਰਾਹ ਜਾਂਦਿਆਂ ਕੋਈ ਮੁਸਾਫਰ, ਕੋਈ ਮਿੱਤਰ ਬਣ ਗਿਆ, ਕੋਈ ਸੰਗੀ ਬਣ ਗਿਆ, ਕੋਈ ਸਾਥੀ ਬਣ ਗਿਆ। ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਉਹਦੇ ਨਾਲ ਪਿਆਰ ਜਿਹੜਾ ਜ਼ਿਆਦਾ ਲੰਬੇ ਸਮੇਂ ਵਾਸਤੇ ਨਹੀਂ ਹੁੰਦਾ, ਉਹਦੇ ਨਾਲ ਪਾਈ ਹੋਈ ਪ੍ਰੀਤ ਜਿਹੜੀ ਹੈ ਬਹੁਤੀ ਦੂਰ ਤੱਕ ਨਹੀਂ ਨਿਭਦੀ। ਪਤਾ ਨਹੀਂ ਕਿੱਥੇ ਉਹਦਾ ਸਟੇਸ਼ਨ ਆ ਜਾਣਾ, ਉਹਨੇ ਉੱਤਰ ਜਾਣਾ ਹੈ, ਕਿੱਥੇ ਤੇਰਾ ਸਟੇਸ਼ਨ ਆਉਣਾ ਹੈ, ਤੂੰ ਉੱਤਰ ਜਾਣਾ, ਸੰਬੰਧ ਟੁੱਟ ਜਾਣਾ। ਇਸ ਵਾਸਤੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ। ਸੁਖਦਾਈ ਪ੍ਰੀਤ, ਸਦੀਵੀ ਪ੍ਰੀਤ, ਜੀਵਨ ਦੇ ਅੰਦਰ ਸਦੀਵੀ ਆਨੰਦ ਦੇਣ ਵਾਲੀ ਪ੍ਰੀਤ ਜਿਹੜੀ ਹੈ ਉਹ ਤੇ ਹਰੀ ਦੇ ਨਾਮ ਦੀ ਹੈ, ਉਹ ਤੇ ਰੱਬੀ ਯਾਦ ਦੀ ਹੈ। ਜਿਤਨੇ ਰੱਬੀ ਗੁਣ ਆਪਣੇ ਜੀਵਨ ਦੇ ਅੰਦਰ ਵੱਧ ਤੋਂ ਵੱਧ ਗ੍ਰਹਿਣ ਕਰੀ ਜਾਏਗਾ, ਇਕੱਤਰ ਕਰੀ ਜਾਏਗਾ, ਸਭ ਸੱਚੇ ਪਾਤਸ਼ਾਹ ਕਹਿੰਦੇ ਨੇ ਜੀਵਨ ਦੇ ਅੰਦਰ ਉਤਨਾ ਸਹਿਜ, ਉਤਨਾ ਟਿਕਾ, ਉਤਨਾ ਆਨੰਦ ਜਿਹੜਾ ਪ੍ਰਪਕ ਹੁੰਦਾ ਜਾਏਗਾ। ਪਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਲੋਕ ਇਸੇ ਭੁਲੇਖੇ ਵਿੱਚ ਨੇ, ਜਿਹੜਾ ਵਕਤੀ ਸੁੱਖ ਹੈ, ਥੋੜੇ ਜਿਹੇ ਸਮੇਂ ਦਾ ਸੁੱਖ ਹੈ, ਉਸੇ ਨੂੰ ਆਨੰਦ ਮੰਨ ਕੇ ਬਹਿੰਦੇ ਨੇ, ਦਾਅਵਾ ਕਰਦੇ ਨੇ ਬੜਾ ਆਨੰਦ ਹੈ ਜੀਵਨ ਦੇ ਅੰਦਰ, ਆਨੰਦ ਆਨੰਦ ਸਭ ਕੋ ਕਹੇ। ਮੈਂ ਸ਼ਬਦ ਵਕਤੀ ਸੁੱਖ ਵਰਤਦਾ ਪਿਆ, ਜਿਹਨੂੰ ਆਪਾਂ ਥੋੜੇ ਜਿਹੇ ਸਮੇਂ ਦਾ ਸੁੱਖ ਕਹਿ ਦਿੰਦੇ ਹਾਂ, ਲੰਬੇ ਸਮੇਂ ਦਾ ਵੀ ਭਾਵੇਂ ਹੋਵੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਸ਼ਲੋਕ ਵਰਤਿਆ, ਉਹਦੇ ਵਿੱਚ ਜਿਸ ਦਾ ਜ਼ਿਕਰ ਕੀਤਾ ਹਮ ਕਰਕੇ ਤੇ ਉਹਨਾਂ ਸੁੱਖ ਕਿਸੇ ਮਨੁੱਖ ਦੇ ਕੋਲ ਹੋ ਹੀ ਨਹੀਂ ਸਕਦਾ। ਗੁਰਦੇਵ ਕਹਿੰਦੇ ਨੇ ਲੱਖ ਸਿਉਂ ਪ੍ਰੀਤ ਹੋਵੇ, ਲੱਖਾਂ ਬੰਦਿਆਂ ਦੇ ਨਾਲ ਕਿਸੇ ਦਾ ਪਿਆਰ ਹੋਏਗਾ? ਇੱਥੇ ਗਿਣਕੇ ਦੇਖ ਲਓ, ਦੋ ਹੱਥਾਂ ਦੀਆਂ ਉਂਗਲੀਆਂ ਦੇ ਉੱਤੇ ਗਿਣੇ ਜਾਣਗੇ ਕਿੰਨੇ ਕੁ ਮਨੁੱਖ ਮੇਰੇ ਨਾਲ ਪਿਆਰ ਕਰਦੇ ਨੇ। ਸਤਿਗੁਰੂ ਕਹਿੰਦੇ ਨੇ ਤੇਰਾ ਲੱਖਾਂ ਦੇ ਨਾਲ ਵੀ ਪਿਆਰ ਹੋ, ਲੱਖ ਸਿਉਂ ਪ੍ਰੀਤ ਹੋਵੇ, ਲੱਖ ਜੀਵਨ, ਲੱਖ ਜੀਵਨ, ਲੱਖਾਂ ਸਾਲ ਮਨੁੱਖ ਦੀ ਜ਼ਿੰਦਗੀ ਹੋਵੇ, ਮਨੁੱਖ ਦੀ ਉਮਰ ਬੜੀ ਲੰਬੀ ਹੋਵੇ। ਹੁਣ ਲੱਖ ਸਾਲ ਕਿਸੇ ਮਨੁੱਖ ਦੀ ਉਮਰ ਤੇ ਹੈ ਨਹੀਂ, ਗੁਰਦੇਵ ਕਹਿੰਦੇ ਨੇ ਭਾਵੇਂ ਹੋਵੇ ਵੀ। ਕਿਆ ਖੁਸ਼ੀਆਂ, ਕਿਆ ਚਾਹ, ਸੰਸਾਰ ਦੇ ਅੰਦਰ ਰਹਿੰਦਿਆਂ ਹੋਇਆਂ ਬੜੇ ਰੰਗ ਲੱਗੇ ਹੋਏ ਆਉਣ, ਬੜੀਆਂ ਮੌਜਾਂ ਆਉਣ, ਬੜੀਆਂ ਖੁਸ਼ੀਆਂ, ਬੜੇ ਚਾਹ ਆਉਣ, ਲੱਖਾਂ ਸਾਲਾਂ ਦਾ ਜੀਵਨ ਹੋਵੇ ਮਨੁੱਖ ਦਾ, ਲੱਖਾਂ ਲੋਕ ਮਨੁੱਖ ਨੂੰ ਪਿਆਰ ਕਰਦੇ ਹੋਣ। ਸਤਿਗੁਰੂ ਕਹਿੰਦੇ ਨੇ ਵਿਛੜਿਆਂ, ਵੈਸ ਹੋਏ ਵਿਛੋੜਾ ਏਕ ਘੜੀ ਮੈਂ ਜਾਏ, ਵੈਸ ਵੈਸ ਕਹਿੰਦੇ ਨੇ ਜ਼ਹਿਰ ਨੂੰ। ਸਤਿਗੁਰੂ ਕਹਿੰਦੇ ਨੇ ਮੈਂ ਉਸ ਗੱਲ ਦਾ ਚੇਤਾ ਕਰਵਾਉਣਾ ਜਿਸ ਵੇਲੇ ਇਹਨਾਂ ਦੇ ਨਾਲੋਂ ਵਿਛੋੜਾ ਪੈਣਾ ਹੈ, ਉਹ ਵਿਛੋੜਾ ਕੀ ਹੋਏਗਾ? ਗੁਰਦੇਵ ਕਹਿੰਦੇ ਨੇ ਜ਼ਹਿਰ ਵਰਗਾ ਦੁਖਦਾਈ ਹੋਏਗਾ। ਭਾਵੇਂ ਲੱਖਾਂ ਸਾਲਾਂ ਦੀ ਤੇਰੀ ਉਮਰ ਹੋਵੇ, ਆਖਿਰ ਇੱਕ ਨਾ ਇੱਕ ਦਿਨ ਤੇ ਇਸ ਉਮਰ ਦਾ ਅੰਤ ਆਏਗਾ ਹੀ, ਲੱਖਾਂ ਦੇ ਨਾਲ ਤੇਰਾ ਪਿਆਰ ਹੋਵੇ, ਇੱਕ ਨਾ ਇੱਕ ਦਿਨ ਤੇ ਉਹ ਸੰਬੰਧ ਟੁੱਟੇਗਾ ਹੀ। ਪਦਾਰਥਾਂ ਦੀਆਂ ਲੱਖਾਂ ਖੁਸ਼ੀਆਂ ਜੀਵਨ ਦੇ ਅੰਦਰ ਹੋਵਣ, ਇੱਕ ਨਾ ਇੱਕ ਦਿਨ ਤੇ ਉਹ ਆਉਣਾ, ਗੁਰਦੇਵ ਕਹਿੰਦੇ ਨੇ ਜਿਸ ਦਿਨ ਇਹਨਾਂ ਦੇ ਨਾਲ ਸੰਬੰਧ ਟੁੱਟਣਾ ਹੈ। ਵਿਛੜਿਆਂ, ਵਿਸ ਹੋਏ ਵਿਛੋੜਾ ਏਕ ਘੜੀ ਮੈਂ, ਉਸ ਵੇਲੇ ਤੇ ਮਨੁੱਖ ਪਲ ਦੇ ਵਿੱਚ ਉੱਠ ਕੇ ਤੁਰ ਪਏਗਾ, ਭਾਵੇਂ ਲੱਖ ਸਾਲ ਮਨੁੱਖ ਦੀ ਉਮਰ ਭੋਗੀ ਹੋਵੇ। ਗੁਰਦੇਵ ਕਹਿੰਦੇ ਨੇ ਉਸ ਵੇਲੇ ਉਹ ਵਿਛੋੜਾ ਬੜਾ ਦੁਖਦਾਈ ਹੋਏਗਾ। ਵਿਛੜਿਆਂ, ਵਿਸ ਹੋਏ ਵਿਛੋੜਾ ਏਕ ਘੜੀ ਮਹਿ ਜਾਏ। ਸਤਿਗੁਰੂ ਕਹਿੰਦੇ ਨੇ ਜੇ ਸੌ ਵਰਿਆਂ ਮਿੱਠਾ ਖਾਜੇ ਪੀ ਫਿਰ ਕੌੜਾ ਖਾਏ, ਮਿੱਠਾ ਖਾਧਾ ਚਿੱਤ ਨਾ ਆਵੇ ਕੁੜੱਤਣ ਤਾਏ ਜਾਏ। ਇਕੱਲਾ ਇਕੱਲਾ ਲਫ਼ਜ਼ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦਾ ਸਮਝਣ ਜੈਸਾ ਹੈ, ਅਸੀਂ ਇਹਨਾਂ ਬਚਨਾਂ ਦੇ ਉੱਤੇ ਥੋੜ੍ਹਾ ਜਿਹਾ ਟਿਕੀਏ, ਜਵਾਨੀ ਜਵਾਨੀ ਪੜ੍ਹ ਜਾਵਾਂਗੇ ਕਿ ਮਨੁੱਖ ਸੈਂਕੜੇ ਸਾਲ ਮਿੱਠਾ ਖਾਂਦਾ ਰਹੇ, ਜੇ ਫਿਰ ਇਹਨੂੰ ਕੌੜਾ ਖਾਣਾ ਪੈ ਜਾਏ, ਇਹਨੂੰ ਮਿੱਠਾ ਖਾਧਾ ਜਿਹੜਾ ਭੁੱਲ ਜਾਂਦਾ। ਮਿੱਠਾ ਖਾਣਾ ਸਤਿਗੁਰਾਂ ਨੇ ਕਿਸ ਨੂੰ ਆਖਿਆ? ਕੌੜਾ ਖਾਣਾ ਕਿਸ ਨੂੰ ਆਖਿਆ? ਮਿੱਠਾ ਖਾਣਾ ਆਖਿਆ ਇਹਨਾਂ ਪਦਾਰਥਾਂ ਦਾ ਮਿਲਣਾ, ਇਹਨੂੰ ਮਨੁੱਖ ਸੁਖਦਾਈ ਮੰਨਦਾ, ਇਹਨੂੰ ਮਿੱਠਾ ਮੰਨਦਾ ਪਦਾਰਥਾਂ ਦਾ ਮਿਲਣਾ। ਕੌੜਾ ਕੀ ਹੈ? ਇਹਨਾਂ ਪਦਾਰਥਾਂ ਦੇ ਨਾਲ ਸੰਬੰਧ ਟੁੱਟਣਾ। ਗੁਰਦੇਵ ਕਹਿਣ ਲੱਗੇ, ਜੇ 100 ਵਰ੍ਹਿਆਂ ਮਿੱਠਾ ਖਾ ਜਾਏ, ਸੈਂਕੜੇ ਸਾਲ ਮਨੁੱਖ ਮਿੱਠਾ ਖਾਈ ਜਾਏ, ਭਾਵ ਸੈਂਕੜੇ ਸਾਲ ਇਸਦੇ ਕੋਲ ਕੇਵਲ ਪਦਾਰਥ ਆਈ ਜਾਣ, ਪਰ ਸਤਿਗੁਰੂ ਕਹਿੰਦੇ ਨੇ ਭੀ ਫਿਰ ਕੌੜਾ ਇੱਕ ਦਿਨ ਤੇ ਆਏਗਾ, ਜਿਸ ਦਿਨ ਵਿਛੋੜੇ ਦਾ ਘੁੱਟ ਭਰਨਾ ਪਏਗਾ, ਜਿਸ ਦਿਨ ਇਹਨਾਂ ਦੇ ਨਾਲ ਉਹ ਸੰਬੰਧ ਮਨੁੱਖ ਦਾ ਟੁੱਟੇਗਾ, ਉਸ ਵੇਲੇ ਕੀ ਹੋਏਗਾ? ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਮਿੱਠਾ ਖਾਧਾ ਚਿੱਤ ਨਾ ਆਵੇ, ਜਿਹੜੇ ਸੁੱਖ ਮਾਣੇ ਸਨ ਉਹਨਾਂ ਦਾ ਚੇਤਾ ਤੇ ਭੁੱਲ ਜਾਏਗਾ। ਗੁਰਦੇਵ ਕਹਿੰਦੇ ਨੇ ਉਸ ਵੇਲੇ ਚੇਤਾ ਕੇਵਲ ਉਸ ਵਿਛੋੜੇ ਦੇ ਦੁੱਖ ਦਾ ਹੀ ਮਨੁੱਖ ਨੂੰ ਸਤਾਏਗਾ। ਇਸ ਵਾਸਤੇ ਗੁਰਦੇਵ ਨੇ ਆਖਿਆ ਸੀ, ਜੇ ਰੱਬੀ ਯਾਦ ਤੋਂ ਇਹ ਮਨੁੱਖ ਵੀ ਹੋਣਾ, ਇਹ ਕਹਿਣਾ ਪਏਗਾ ਮਿੱਠਾ ਕੌੜਾ ਦੋਵੇਂ ਰੋਗ, ਨਾਨਕ ਅੰਤ ਵਿਗੁੱਤੇ ਭੋਗ। ਮਿੱਠਾ ਕੌੜਾ ਦੋਵੇਂ ਰੋਗ, ਮਿੱਠਾ ਦਾ ਅਰਥ ਹੈ ਪਦਾਰਥਾਂ ਦਾ ਮਿਲਣਾ, ਕੌੜਾ ਦਾ ਅਰਥ ਹੈ ਇਹਦੇ ਨਾਲ ਸੰਬੰਧ ਟੁੱਟ ਜਾਣਾ, ਰੋਗ ਦਾ ਅਰਥ ਹੈ ਦੁਖਦਾਈ। ਮਿੱਠਾ ਕੌੜਾ ਦੋਵੇਂ ਰੋਗ, ਨਾਨਕ ਅੰਤ ਵਿਗੁੱਤੇ ਭੋਗ। ਪਦਾਰਥਾਂ ਦਾ ਮਿਲਣਾ ਤੇ ਪਦਾਰਥਾਂ ਦੇ ਨਾਲੋਂ ਵਿਛੋੜਾ ਪੈਣਾ, ਸਾਹਿਬ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਰੱਬੀ ਯਾਦ ਤੋਂ ਸੱਖਣੇ ਮਨੁੱਖ ਵਾਸਤੇ ਤੇ ਦੋਨੇ ਹੀ ਰੋਗ ਨੇ, ਦੋਨੋਂ ਹੀ ਦੁਖਦਾਈ ਨੇ। ਇਹ ਦੋਨਾਂ ਹਾਲਤਾਂ ਦੇ ਵਿੱਚ ਮਨੁੱਖ ਆਪਣਾ ਸੰਤੁਲਨ ਜਿਹੜਾ ਗਵਾ ਬਹਿੰਦਾ, ਇਹ ਦੋਨਾਂ ਹਾਲਤਾਂ ਦੇ ਵਿੱਚ ਮਨੁੱਖ ਜਿਹੜਾ ਆਪਣੇ ਅੰਦਰ ਦੇ ਸਹਿਜ ਨੂੰ, ਆਪਣੇ ਅੰਦਰ ਦੀ ਅਡੋਲਤਾ ਨੂੰ ਤਿਆਗ ਬਹਿੰਦਾ। ਜਿਸ ਵੇਲੇ ਪਦਾਰਥ ਮਿਲਦੇ ਨੇ ਉਦੋਂ ਵੀ ਡੋਲਦਾ, ਜਿਸ ਵੇਲੇ ਪਦਾਰਥ ਵਿਛੜਦੇ ਨੇ ਉਦੋਂ ਵੀ ਡੋਲਦਾ। ਇਹ ਦੋਨਾਂ ਹਾਲਤਾਂ ਦੇ ਵਿੱਚ ਡੋਲਦਾ, ਦੋਨਾਂ ਹਾਲਤਾਂ ਦੇ ਵਿੱਚ ਇਹ ਮਨੁੱਖ ਥਿੜਕਦਾ ਹੈ। ਤੋ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਇਹੋ ਜਿਹੀ ਕਿਸੇ ਵੀ ਅਵਸਥਾ ਨੂੰ ਜਿਹਦੇ ਨਾਲ ਮਨੁੱਖ ਦਾ ਵਿਛੋੜਾ ਇੱਕ ਨਾ ਇੱਕ ਦਿਨ ਪੈਣਾ ਯਕੀਨੀ ਹੈ, ਉਹਨੂੰ ਮੈਂ ਆਨੰਦ ਨਹੀਂ ਆਖਦਾ। ਲੋਕੀ ਆਨੰਦ ਆਨੰਦ, ਇਸੇ ਵਾਸਤੇ ਤੇ ਗੁਰਦੇਵ ਨੇ ਆਖਿਆ ਸੀ, ਸੁੱਖ ਨਾ ਹੀ ਬਹੁਤੇ ਤਨ ਖਾਟੇ, ਸੁੱਖ ਨਾ ਹੀ ਭੇਖੇ ਨਿਰਤ ਨਾਟੇ, ਸੁੱਖ ਨਾ ਹੀ ਬਹੁ ਦੇਸ਼ ਕਮਾਏ, ਸਰਬ ਸੁਖਾਂ ਅਰ ਅਰ ਗੁਣ ਗਾਏ। ਕਹਿਣ ਲੱਗੇ ਸੁਖ ਸਹਿਜ ਆਨੰਦ ਲਓ, ਕਿੰਨਾ ਕੀਮਤੀ ਬੋਲਿਆ ਮੇਰੇ ਸਾਹਿਬ ਜੀ ਦਾ, ਸੁਖ ਸਹਿਜ ਆਨੰਦ ਲਓ। ਸਹਿਜ ਗੁਰਦੇਵ ਕਹਿੰਦੇ ਨੇ, ਸੁਖ ਮਾਣਨ ਤੋਂ ਮੈਂ ਤੈਨੂੰ ਰੋਕਦਾ ਨਹੀਂ, ਉਹ ਸੁਖ ਮਾਣੀ ਜਿਸ ਸੁਖ ਦੇ ਵਿੱਚ ਤੇਰਾ ਸਹਿਜ ਟਿਕਿਆ ਰਹੇ, ਉਸ ਸੁਖ ਨੂੰ ਮਾਣਨ ਤੋਂ ਪਰਹੇਜ ਕਰੀ ਜਿਸ ਸੁੱਖ ਨੂੰ ਮਾਣਨ ਵੇਲੇ ਤੇਰਾ ਸਹਿਜ ਗਵਾਚਦਾ ਹੋਵੇ, ਤੇਰਾ ਅੰਦਰ ਡੋਲਦਾ ਹੋਵੇ, ਤੇਰਾ ਅੰਦਰ ਥਿੜਕਦਾ ਹੋਵੇ, ਤੂੰ ਆਪਣੇ ਸੰਤੁਲਨ ਨੂੰ ਕਾਇਮ ਨਾ ਰੱਖ ਸਕਦਾ ਹੋਵੇ, ਉਹ ਸੁੱਖ ਨਾ ਮਾਣੇ। ਸੁੱਖ ਉਹ ਮਾਣ ਜਿਸ ਨੂੰ ਮਾਣਨ ਦੇ ਨਾਲ ਤੇਰਾ ਸਹਿਜ ਜਿਹੜਾ ਹੈ ਉਹ ਬਰਕਰਾਰ ਰਹੇ, ਤੇਰੀ ਅਡੋਲਤਾ ਜਿਹੜੀ ਹੈ ਜੀਵਨ ਦੀ ਉਹ ਬਰਕਰਾਰ ਰਹੇ। ਜਿਸ ਸੁੱਖ ਨੂੰ ਮਾਣਨ ਵੇਲੇ ਤੈਨੂੰ ਜਾਪਦਾ ਕਿ ਤੇਰਾ ਸਹਿਜ ਜਿਹੜਾ ਥਿੜਕਦਾ ਪਿਆ ਹੈ, ਤੇਰੀ ਅਡੋਲਤਾ ਜਿਹੜੀ ਹੈ ਟੁੱਟਦੀ ਪਈ ਹੈ, ਤੇਰਾ ਚਿੱਤ ਜਿਹੜਾ ਬੁਰਿਆਈਆਂ ਵਾਲੇ ਪਾਸੇ ਥਿੜਕਦਾ ਪਿਆ, ਉਸ ਸੁੱਖ ਨੂੰ ਮਾਣਨ ਤੋਂ ਪਰਹੇਜ ਕਰੀ। ਤੇ ਗੁਰਦੇਵ ਜੀ ਨੇ ਆਖਿਆ, ਮਤ ਸਮਝੀ ਬਹੁਤ ਜ਼ਿਆਦਾ ਧਨ ਕਮਾ ਲਵਾਂਗਾ, ਸ਼ਾਇਦ ਇਸ ਤਰੀਕੇ ਦੇ ਨਾਲ ਮੈਨੂੰ ਸੁੱਖ ਮਿਲ ਜਾਏਗਾ, ਬਹੁਤ ਜ਼ਿਆਦਾ ਦੁਨੀਆਂ ਦੇ ਤਮਾਸ਼ੇ ਦੇਖ ਲਵਾਂਗਾ, ਸ਼ਾਇਦ ਤਾਂ ਮੈਨੂੰ ਆਨੰਦ ਮਿਲ ਜਾਏਗਾ, ਬਹੁਤ ਜ਼ਿਆਦਾ ਦੇਸ਼ਾਂ ਦੇ ਉੱਤੇ ਹਕੂਮਤ ਕਰ ਲਵਾਂਗਾ, ਸ਼ਾਇਦ ਤਾਂ ਸੁਖੀ ਹੋ ਜਾਵਾਂਗਾ। ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਨਹੀਂ, ਗੁਰੂ ਅਮਰਦਾਸ ਪਾਤਸ਼ਾਹ ਬੋਲ ਆਖਦੇ ਨੇ, ਕਹਿੰਦੇ ਨੇ ਆਨੰਦ ਆਨੰਦ ਸਭ ਕੋ ਕਹੇ, ਵਕਤੀ ਸੁੱਖ ਮਿਲਦਾ, ਸੁੱਖ ਦਾ ਭੁਲੇਖਾ ਪੈਂਦਾ, ਲੋਕੀ ਸਾਰੇ ਕਹਿਣਾ ਸ਼ੁਰੂ ਕਰ ਦਿੰਦੇ ਨੇ ਬੜਾ ਆਨੰਦ ਆ, ਪਰ ਆਨੰਦ ਕੀ ਹੈ? ਗੁਰਦੇਵ ਕਹਿੰਦੇ ਨੇ ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਆਨੰਦ ਦੇ ਨਾਲ ਸਾਂਝ ਤੇ ਪੈਂਦੀ ਹੈ ਸਤਿਗੁਰੂ ਦੀ ਕਿਰਪਾ ਦੇ ਨਾਲ। ਹੁਣ ਜਿਸ ਨੂੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਆਨੰਦ ਕਹਿੰਦੇ ਨੇ, ਜਾਂ ਇੰਝ ਆਖੀਏ ਜਿਸ ਜੀਵਨ ਨੂੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਆਨੰਦਮਈ ਜੀਵਨ ਕਹਿੰਦੇ ਨੇ, ਉਸ ਜੀਵਨ ਦੀ ਨਿਸ਼ਾਨੀ ਗੁਰਦੇਵ ਨੇ ਦੱਸੀ। ਪਹਿਲਾਂ ਤੇ ਇਹ ਆਖਿਆ ਨਾ ਵੀ ਆਨੰਦ ਦੇ ਨਾਲ ਸਾਂਝ ਪੈਂਦੀ ਹੈ ਗੁਰੂ ਦੀ ਕਿਰਪਾ ਦੇ ਨਾਲ। ਤੇ ਹੁਣ ਉਸ ਜੀਵਨ ਦੀ ਨਿਸ਼ਾਨੀ ਕੀ? ਜਿਸ ਜੀਵਨ ਦੇ ਅੰਦਰ ਗੁਰੂ ਦੀ ਕਿਰਪਾ ਦੇ ਨਾਲ ਆਨੰਦ ਦੇ ਨਾਲ ਸਾਂਝ ਬਣ ਗਈ ਹੋਵੇ। ਸਹਿਬ ਸੱਚੇ ਪਾਤਸ਼ਾਹ ਮਹਾਰਾਜ ਆਨੰਦ ਦੀ ਨਿਸ਼ਾਨੀ ਇਹ ਦੱਸਦੇ ਨੇ, ਕਹਿੰਦੇ ਨੇ ਮਨੁੱਖ ਦੇ ਜੀਵਨ ਦੇ ਵਿੱਚੋਂ ਕਿਲਵਿਖ ਮੁੱਕ ਜਾਂਦੇ ਨੇ, ਮਨੁੱਖ ਦੇ ਜੀਵਨ ਦੇ ਵਿੱਚੋਂ ਪਾਪ ਕੱਟੇ ਜਾਂਦੇ ਨੇ, ਮਨੁੱਖ ਦੇ ਜੀਵਨ ਦੇ ਵਿੱਚੋਂ ਬੁਰਿਆਈਆਂ ਜਿਹੜੀਆਂ ਨੇ ਖਤਮ ਹੋ ਜਾਂਦੀਆਂ ਨੇ। ਕਰ ਕਿਰਪਾ ਕਿਲਵਿਖ ਕੱਟੇ, ਗੁਰਦੇਵ ਕਹਿੰਦੇ, ਕਿਉਂਕਿ ਅਖੀਰਲੀ ਪੰਕਤੀ ਹੈ ਨਾ ਵੀ ਕਹੇ ਨਾਨਕ ਇਹ ਆਨੰਦ ਹੈ। ਆਹ ਆਨੰਦ ਆ, ਕਿਹੜਾ ਆਨੰਦ? ਪਹਿਲੀ ਗੱਲ ਗੁਰਦੇਵ ਕਹਿੰਦੇ ਨੇ ਜੀਵਨ ਦੇ ਵਿੱਚ ਕਿਲਵਿਖ ਜਿਹੜੇ ਨੇ ਕੱਟੇ ਜਾਣ। ਕਿਲਵਿਖ ਦਾ ਅਰਥ ਹੈ ਪਾਪ, ਗੁਨਾਹ, ਐਬ, ਦੋਸ਼, ਬੁਰਿਆਈਆਂ, ਔਗਣ। ਕਰ ਕਿਰਪਾ ਕਿਲਵਿਖ ਕੱਟੇ। ਦੂਸਰਾ ਬਚਨ ਆਖਿਆ ਸਾਹਿਬ ਜੀ ਨੇ, ਕਹਿਣ ਲੱਗੇ ਗਿਆਨ ਅੰਜਨ ਸਾਰਿਆ। ਮਨੁੱਖ ਦੇ ਨੇਤਰਾਂ ਦੇ ਵਿੱਚ ਸਤਿਗੁਰੂ ਦੇ ਗਿਆਨ ਦਾ ਸੁਰਮਾ ਪੈ ਜਾਂਦਾ ਹੈ, ਜਿਹਦਾ ਭਾਵ ਹੈ ਮਨੁੱਖ ਦੇ ਜੀਵਨ ਦੇ ਵਿੱਚੋਂ ਅਗਿਆਨਤਾ, ਬੇਸਮਝੀ ਜਿਹੜੀ ਹੈ ਖਤਮ ਹੋ ਜਾਂਦੀ ਹੈ। ਔਰ ਬੇਸਮਝੀ ਵਾਲੇ ਜੀਵਨ ਨੂੰ ਵੀ ਸਤਿਗੁਰਾਂ ਨੇ ਪਾਵਨ ਬਾਣੀ ਦੇ ਅੰਦਰ ਆਨੰਦਮਈ ਜੀਵਨ ਨਹੀਂ ਮੰਨਿਆ, ਬਲਕਿ ਬਾਬੇ ਕਬੀਰ ਨੇ ਸ਼ਬਦ ਵਰਤਿਆ ਸੀ, ਅੰਧਕਾਰ ਸੁੱਖ ਕਬ ਹੈ ਨਾ ਸੋਈ ਹੈ, ਕਹਿਣ ਲੱਗੇ ਰਾਜਾ ਰੰਗ ਦੋ ਮਿਲ ਰੋਈ ਹੈ। ਭਾਵੇਂ ਕੰਗਾਲ ਆ, ਭਾਵੇਂ ਬਾਦਸ਼ਾਹ, ਭਾਵੇਂ ਦੁਨੀਆਂ ਦੀ ਦੌੜ ਦੇ ਅੰਦਰ ਸਭ ਤੋਂ ਪਿੱਛੇ ਰਿਹਾ ਹੋਇਆ ਮਨੁੱਖ ਆ, ਭਾਵੇਂ ਦੁਨਿਆਵੀ ਦੌੜ ਦੇ ਅੰਦਰ ਸਭ ਤੋਂ ਅਖੀਰ ਦੇ ਉੱਤੇ ਪਹੁੰਚਿਆ ਹੋਇਆ ਮਨੁੱਖ, ਭਾਵੇਂ ਕੰਗਾਲ ਆ, ਭਾਵੇਂ ਬਾਦਸ਼ਾਹ, ਜੇ ਜੀਵਨ ਦੇ ਅੰਦਰ ਅੰਧਕਾਰ ਹੈ, ਬੇਸਮਝੀ ਹੈ, ਅਗਿਆਨਤਾ ਦਾ ਅੰਧੇਰਾ ਪਸਰਿਆ ਹੋਇਆ, ਮਨੁੱਖ ਅਗਿਆਨਤਾ ਦੇ ਅੰਧੇਰੇ ਦੇ ਵਿੱਚ ਠੋਕਰਾਂ ਖਾਂਦਾ ਪਿਆ, ਬਾਬਾ ਕਬੀਰ ਕਹਿਣ ਲੱਗੇ ਉਸ ਜੀਵਨ ਨੂੰ ਸੁਖੀ ਜੀਵਨ ਨਹੀਂ ਮੰਨਦਾ, ਭਾਵੇਂ ਉਹ ਜੀਵਨ ਕਿਸੇ ਬਾਦਸ਼ਾਹ ਦਾ ਹੋਵੇ, ਭਾਵੇਂ ਉਹ ਜੀਵਨ ਕਿਸੇ ਕੰਗਾਲ ਦਾ ਹੋਵੇ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਕਰ ਕਿਰਪਾ ਕਿਲਵਿਖ ਕੱਟੇ ਗਿਆਨ ਅੰਜਨ ਸਾਰਿਆ। ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚੇ ਸਵਾਰਿਆ, ਕਹੇ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਆਹ ਆਨੰਦ ਆ, ਅੰਦਰੋਂ ਮੋਹ ਦੀ ਗੰਢ ਜਿਹੜੀ ਹੈ ਟੁੱਟ ਜਾਣੀ, ਅੰਦਰੋਂ ਮੋਹ ਦੀ ਗੰਢ ਟੁੱਟ ਜਾਣੀ, ਮਨੁੱਖ ਦੇ ਜੀਵਨ ਦੇ ਵਿੱਚੋਂ ਸਵਾਰਥ ਦਾ ਖਾਤਮਾ ਹੋ ਜਾਣਾ, ਮਨੁੱਖ ਦੇ ਅੰਦਰ ਦੀ ਤੰਗ ਦਿਲੀ ਜਿਹੜੀ ਹੈ ਉਹ ਖਤਮ ਹੋ ਜਾਣੀ, ਮੋਹ ਦੇ ਬੰਧਨ ਦੇ ਵਿੱਚ ਬੱਝਾ ਹੋਇਆ ਮਨੁੱਖ ਕੇਵਲ ਇੱਕ ਛੱਤ ਥੱਲੇ ਰਹਿਣ ਵਾਲੇ ਦੋ ਚਾਰ ਜੀਆਂ ਦੇ ਭਲੇ ਵਾਸਤੇ ਸੋਚਦਾ ਹੈ। ਪਰ ਜਿਸ ਦਿਨ ਮੋਹ ਦੀ ਗੰਢ ਟੁੱਟਦੀ ਹੈ, ਉਸ ਨੂੰ ਪਾਵਨ ਬਾਣੀ ਨੇ ਆਖਿਆ ਸੀ ਵੀ ਜਿਸ ਤੋਂ ਆਵੇਂ ਚਿੱਤ ਸੋ ਵੱਡ ਪਰਵਾਰਿਆ, ਉਹਦਾ ਪਰਿਵਾਰ ਬੜਾ ਵੱਡਾ ਹੁੰਦਾ, ਉਹ ਕੇਵਲ ਇੱਕ ਛੱਤ ਥੱਲੇ ਰਹਿਣ ਵਾਲੇ ਪੰਜ ਸੱਤ ਜੀਆਂ ਨੂੰ ਹੀ ਆਪਣਾ ਪਰਿਵਾਰ ਨਹੀਂ ਮੰਨਦਾ। ਮੋਹ ਦੇ ਬੰਧਨ ਦੇ ਵਿੱਚ ਬੱਝਾ ਹੋਇਆ ਮਨੁੱਖ ਕੇਵਲ ਇੱਕ ਛੱਤ ਹੇਠਾਂ ਰਹਿਣ ਵਾਲੇ ਦੋ ਚਾਰ ਮਨੁੱਖਾਂ ਨੂੰ ਆਪਣਾ ਪਰਿਵਾਰ ਮੰਨਦਾ, ਤੇ ਦੋ ਚਾਰ ਮਨੁੱਖਾਂ ਨੂੰ ਉਸ ਛੋਟੇ ਜਿਹੇ ਪਰਿਵਾਰ ਦੇ ਭਲੇ ਦੀ ਖਾਤਰ ਪਰਮਾਤਮਾ ਦੇ ਪੈਦਾ ਕੀਤੇ ਹੋਏ ਇਸ ਵੱਡੇ ਪਿਆ ਪਰਿਵਾਰ ਦੇ ਨਾਲ ਛਲ ਕਰਦਾ, ਕਪਟ ਕਰਦਾ, ਹੇਰਾ ਫੇਰੀ ਕਰਨ ਤੋਂ ਗੁਰੇਜ਼ ਨਹੀਂ। ਇਸੇ ਨੂੰ ਪਿਛਲੇ ਸਾਲ ਜਿਸ ਵੇਲੇ ਆਪਾਂ ਜਪ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਕੀਤੀ ਸੀ, ਜਿਸ ਵੇਲੇ ਅਧਿਆਤਮਕ ਪੜਾਵਾਂ ਦਾ ਜ਼ਿਕਰ ਆਇਆ ਸੀ, ਧਰਮ ਖੰਡ ਦਾ ਜ਼ਿਕਰ ਆਇਆ ਸੀ, ਉਸ ਤੋਂ ਬਾਅਦ ਗਿਆਨ ਖੰਡ ਦਾ ਜ਼ਿਕਰ ਆਇਆ ਸੀ, ਉੱਥੇ ਪਤਾ ਚੱਲਿਆ ਸੀ ਕਿ ਜਿਸ ਮਨੁੱਖ ਨੂੰ ਗਿਆਨ ਖੰਡ ਦੀ ਅਵਸਥਾ ਪ੍ਰਾਪਤ ਹੋਈ, ਉਹਦੀ ਨਿਸ਼ਾਨੀ ਇਹ ਹੈ ਉਸ ਮਨੁੱਖ ਦੇ ਅੰਦਰੋਂ ਸਵਾਰਥ ਦੀ ਗੰਢ ਜਿਹੜੀ ਹੈ ਖੁੱਲ੍ਹ ਜਾਂਦੀ ਹੈ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਆਹ ਆਨੰਦ ਆ, ਤੰਗ ਦਿਲੀ ਜਿਹੜੀ ਹੈ ਮਨੁੱਖ ਦੇ ਅੰਦਰੋਂ ਖਤਮ ਹੋ ਜਾਏ, ਮਨੁੱਖ ਦੇ ਜੀਵਨ ਦੇ ਵਿੱਚ ਸਵਾਰਥ ਗਰਜ ਭਰਿਆ ਜੀਵਨ ਜਿਹੜਾ ਉਹ ਖਤਮ ਹੋ ਜਾਏ, ਜਿਸ ਨੂੰ ਫਿਰ ਬਾਬੇ ਕਬੀਰ ਦੇ ਬੋਲ ਸਮਝ ਵਿੱਚ ਆ ਜਾਵਣਗੇ ਕਿ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਕਿਹਨੂੰ ਚੰਗਾ ਆਖਾਂ, ਕਿਹਨੂੰ ਬਾਬੇ ਫਰੀਦ ਦੇ ਪਾਵਨ ਪਵਿੱਤਰ ਬੋਲ ਬੜੇ ਪਿਆਰੇ ਨੇ। ਜਿਨ੍ਹਾਂ ਦੀ ਵਿਆਖਿਆ ਸਾਹਿਬ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਕੀਤੀ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ, ਮੰਦਾ ਕਿਸਨੋਂ ਆਖੀਐ, ਜਾਂ ਤਿਸ ਬਿਨ ਕੋਈ ਨਾ ਹੈ। ਮਨੁੱਖ ਜਾਤੀ ਦੇ ਆਧਾਰ ਦੇ ਉੱਤੇ ਕਿਸੇ ਨੂੰ ਚੰਗਾ ਮੰਨਾ ਮੰਦਾ ਮੰਨ ਕੇ ਬਹਿ ਜਾਂਦਾ ਹੈ, ਮਨੁੱਖ ਆਰਥਿਕ ਤੌਰ ਦੇ ਉੱਤੇ ਕਿਸੇ ਨੂੰ ਚੰਗਾ ਮੰਦਾ ਮੰਨ ਕੇ ਬਹਿ ਜਾਂਦਾ ਹੈ, ਮਨੁੱਖ ਦੁਨਿਆਵੀ ਰੁਤਬੇ ਦੇ ਹਿਸਾਬ ਦੇ ਨਾਲ ਕਿਸੇ ਨੂੰ ਚੰਗਾ ਮੰਦਾ ਮੰਨ ਕੇ ਬਹਿ ਜਾਂਦਾ ਹੈ। ਪਰ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੇ ਬੋਲ, ਬਾਬੇ ਫਰੀਦ ਦੇ ਪਾਵਨ ਬੋਲਾਂ ਦੀ ਵਿਆਖਿਆ ਕਰਦੇ ਪਏ ਨੇ, ਕਹਿਣ ਲੱਗੇ ਕਿਹਨੂੰ ਮਾੜਾ ਆਖਾਂ। ਉਸਨੂੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਅੰਦਰੋਂ ਮੋਹ ਦਾ ਟੁੱਟ ਜਾਣਾ, ਅੰਦਰੋਂ ਜਿਨਕਾ ਮੋਹ ਟੁੱਟਾ। ਫਿਰ ਅਗਲਾ ਬਚਨ ਗੁਰਦੇਵ ਨੇ ਸਪਸ਼ਟ ਕਰ ਦਿੱਤਾ, ਅੰਦਰੋਂ ਮੋਹ ਟੁੱਟਾ ਇਹਦਾ ਭਾਵ ਕੀ ਹੈ? ਗੁਰਦੇਵ ਕਹਿਣ ਲੱਗੇ, ਤਿਨਕਾ ਸ਼ਬਦ ਸੱਚੇ ਸਵਾਰਿਆ। ਕਹਿੰਦੇ ਨੇ ਉਹਦਾ ਸ਼ਬਦ, ਉਸ ਮਨੁੱਖ ਦਾ ਸ਼ਬਦ, ਇੱਥੇ ਗੁਰੂ ਦੇ ਸ਼ਬਦ ਦੀ ਗੱਲ ਨਹੀਂ ਕੀਤੀ, ਤਿਨਕਾ ਸ਼ਬਦ, ਉਸ ਮਨੁੱਖ ਦਾ ਸ਼ਬਦ। ਮਨੁੱਖ ਦਾ ਸ਼ਬਦ ਦਾ ਭਾਵ ਹੈ ਮਨੁੱਖ ਦੀ ਜਿਹੜੀ ਬੋਲ ਬਾਣੀ ਹੈ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਜਿਸ ਮਨੁੱਖ ਨੂੰ ਆਨੰਦ ਦੀ ਪ੍ਰਾਪਤੀ ਹੋਈ ਸਤਿਗੁਰੂ ਦੀ ਕਿਰਪਾ ਦੇ ਨਾਲ, ਜਿਸ ਮਨੁੱਖ ਦੇ ਜੀਵਨ ਦੇ ਵਿੱਚੋਂ ਕਿਲਵਿਖ ਕੱਟੇ ਗਏ ਨੇ, ਜਿਸ ਮਨੁੱਖ ਨੂੰ ਸਤਿਗੁਰੂ ਦੇ ਦਰ ਤੋਂ ਗਿਆਨ ਦਾ ਸੁਰਮਾ ਪ੍ਰਾਪਤ ਹੋ ਗਿਆ, ਜਿਸ ਮਨੁੱਖ ਦੇ ਅੰਦਰੋਂ ਮੋਹ ਦਾ ਬੰਧਨ ਟੁੱਟ ਗਿਆ, ਜਿਸ ਮਨੁੱਖ ਦੇ ਜੀਵਨ ਦੇ ਵਿੱਚੋਂ ਸਵਾਰਥ ਖਤਮ ਹੋ ਗਿਆ, ਇੱਕ ਪ੍ਰਤੱਖ ਨਿਸ਼ਾਨੀ ਗੁਰਦੇਵ ਕਹਿੰਦੇ ਨੇ ਉਹਦੀ ਇਹ ਹੈ ਕਿ ਤਿਨਕਾ ਸ਼ਬਦ ਸੱਚੇ ਸਵਾਰਿਆ। ਉਸ ਮਨੁੱਖ ਦਾ ਸ਼ਬਦ ਬੜਾ ਸਵਰਿਆ ਹੋਇਆ ਹੁੰਦਾ ਹੈ, ਉਸ ਮਨੁੱਖ ਦੀ ਬੋਲੀ ਬੜੀ ਸਵਰੀ। ਮੈਂ ਹੈਰਾਨ ਹੁੰਦਾ, ਖਿਮਾ ਚਾਹਾਂਗਾ, ਉਹ ਲੋਕ ਅੱਜ ਦੇ ਸਮੇਂ ਅੰਦਰ ਜਿਹੜੇ ਕਹਿੰਦੇ ਨੇ ਸਾਡਾ ਗੁਰੂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਹੈ, ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਅਸੀਂ ਹੋਰ ਕਿਸੇ ਗ੍ਰੰਥ ਨੂੰ ਨਹੀਂ ਮੰਨਦੇ, ਇਹ ਦਾਅਵਾ ਕਰਨ ਵਾਲੇ ਮਨੁੱਖ ਵੀ ਜਦੋਂ ਸੋਸ਼ਲ ਮੀਡੀਏ ਦੇ ਉੱਤੇ ਇੱਕ ਦੂਸਰੇ ਨੂੰ ਅਸ਼ਲੀਲ ਤੋਂ ਅਸ਼ਲੀਲ ਭਾਸ਼ਾ ਦੇ ਵਿੱਚ ਜਵਾਬ ਦਿੰਦੇ ਨੇ, ਗੰਦੀਆਂ ਤੋਂ ਗੰਦੀਆਂ ਗਾਲਾਂ ਕੱਢਦੇ ਨੇ, ਮੰਨਣਾ ਪਏਗਾ ਗੁਰੂ ਦੇ ਗਿਆਨ ਦੀ ਪ੍ਰਾਪਤੀ ਨਹੀਂ ਹੋਈ। ਜੀਵਨ ਦੇ ਅੰਦਰ ਮਤ ਸਮਝਣਾ ਕਿ ਸਤਿਗੁਰੂ ਦੇ ਗਿਆਨ ਦਾ ਸੁਰਮਾ ਸਾਡੀਆਂ ਅੱਖਾਂ ਦੇ ਵਿੱਚ ਸੁਰਮਾ ਪਿਆ, ਇਹਦਾ ਭਾਵ ਹੈ ਮੇਰੀ ਸੁਰਤ ਦੇ ਵਿੱਚ ਗੁਰੂ ਦੇ ਗਿਆਨ ਦਾ ਚਾਨਣ ਹੋ ਗਿਆ, ਮੇਰੀ ਸਮਝ ਦੇ ਵਿੱਚ ਗੁਰੂ ਦੇ ਗਿਆਨ ਦਾ ਚਾਨਣ ਹੋ ਗਿਆ। ਕਿਉਂਕਿ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਜਿਹਨੂੰ ਸਤਿਗੁਰੂ ਦਾ ਗਿਆਨ ਮਿਲਿਆ ਹੈ, ਤਿਨਕਾ ਸ਼ਬਦ ਸੱਚੇ ਸਵਾਰਿਆ, ਉਹਦੀ ਆਹ ਨਿਸ਼ਾਨੀ ਦਿਸਣੀ ਚਾਹੀਦੀ ਹੈ। ਉਸ ਮਨੁੱਖ ਦਾ ਸ਼ਬਦ ਜਿਹੜਾ, ਉਸ ਮਨੁੱਖ ਦੀ ਬੋਲ ਬਾਣੀ ਜਿਹੜੀ ਹੈ, ਸਵਰੀ ਹੋਈ ਹੈ। ਕਹੇ ਨਾਨਕ ਇਹ ਆਨੰਦ ਹੈ, ਕਹਿਣ ਲੱਗੇ ਆ ਹੀ ਆਨੰਦ, ਇਹੋ ਜਿਹਾ ਜੀਵਨ ਬਤੀਤ ਕਰਨਾ ਸ਼ੁਰੂ ਕਰ ਦੇ ਜਿਸ ਜੀਵਨ ਦੇ ਅੰਦਰ ਮਨੁੱਖ ਦੇ ਕਿਲਵਿਖ ਨਾ ਹੋਵਣ, ਜਿਸ ਜੀਵਨ ਦੇ ਅੰਦਰ ਅਗਿਆਨਤਾ ਦਾ ਅੰਧੇਰਾ ਨਾ ਹੋਵੇ, ਜਿਸ ਜੀਵਨ ਦੇ ਅੰਦਰ ਮਨੁੱਖ ਦੇ ਤੰਗ ਦਿਲੀ ਨਾ ਹੋਵੇ, ਜਿਸ ਜੀਵਨ ਦੇ ਅੰਦਰ ਮਨੁੱਖ ਦੇ ਬੋਲ ਜਿਹੜੇ ਨੇ, ਮਨੁੱਖ ਦੀ ਬੋਲ ਬਾਣੀ ਜਿਹੜੀ ਹੈ, ਮਨੁੱਖ ਦੇ ਸ਼ਬਦ ਜਿਹੜੇ ਨੇ ਉਹ ਸਵਰੇ ਹੋਏ ਹੋਵਣ, ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਇਹੋ ਜਿਹੇ ਜੀਵਨ ਨੂੰ ਮੈਂ ਆਨੰਦ ਵਾਲਾ ਜੀਵਨ ਗਿਣਦਾ। ਨਾਲ ਫਿਰ ਅਗਲਾ ਬਚਨ ਆਖ ਦਿੱਤਾ, ਕਹਿੰਦੇ ਨੇ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋਜਨ ਦੇਹ ਜਿਸਨੂੰ, ਹੋਰ ਕਿਆ ਕਰੇ ਵਿਚਾਰਿਆ ਕਿ ਭਰਮ ਭੁੱਲੇ ਫਿਰੇ ਦਹਿ ਦਿਸ਼ਕ ਨਾਮ ਲਾਗ ਸਵਾਰਿਆ। ਦੇ ਵਿੱਚ ਬਹੁਤੇ ਸੱਜਣ ਇਸ ਪਾਵਨ ਬਾਣੀ ਨੂੰ ਪੜ੍ਹਨ ਵਾਲੇ ਨੇ, ਜਾਣਦੇ ਨੇ। ਇਸ ਵਾਸਤੇ ਮੈਂ ਥੋੜ੍ਹਾ ਜਿਹਾ ਨੁਕਤਾ ਆਪ ਜੀ ਦੇ ਨਾਲ ਹੋਰ ਸਾਂਝਾ ਕਰਨਾ ਚਾਹੁੰਦਾ। ਤੁਸੀਂ ਛੇਵੀਂ ਪੌੜੀ ਜਦੋਂ ਪੜ੍ਹਦੇ ਹੋ, ਆਪਾਂ ਕੱਲ੍ਹ ਉਹ ਪੌੜੀ ਵਿਚਾਰੀ ਸੀ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ, ਤਦ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਏ ਇਸਨੂੰ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ। ਸਿਰ ਝੁਕਦਾ ਸਤਿਗੁਰਾਂ ਦੇ ਅੱਗੇ ਕਿ ਸਤਿਗੁਰਾਂ ਨੇ ਕਿਸ ਤਰੀਕੇ ਦੇ ਨਾਲ ਇਹਨਾਂ ਸ਼ਬਦਾਂ ਦੇ ਵੱਖੋ ਵੱਖਰੇ ਰੂਪ ਜਿਹੜੇ ਨੇ ਉਹਨਾਂ ਦੀ ਵਰਤੋਂ ਗੁਰਬਾਣੀ ਦੇ ਅੰਦਰ ਕੀਤੀ। ਉੱਥੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਨੇ ਸ਼ਬਦ ਵਰਤੇ ਸਵਾਰੀਆ, ਉੱਥੇ ਸ਼ਬਦ ਵਰਤੇ ਗੁਰਦੇਵ ਨੇ ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ। ਵਿਚਾਰੀਆ ਸ਼ਬਦ ਵਰਤਿਆ, ਸਵਾਰੀਆ ਸ਼ਬਦ ਵਰਤਿਆ। ਇੱਥੇ ਗੁਰਦੇਵ ਨੇ ਸ਼ਬਦ ਵਰਤਿਆ ਵਿਚਾਰਿਆ ਸਵਾਰਿਆ, ਕਿਉਂਕਿ ਜਦੋਂ ਗੁਰਬਾਣੀ ਦੀ ਨਿਯਮਾਵਲੀ ਦੇ ਵੱਲ ਆਪਾਂ ਥੋੜ੍ਹਾ ਜਿਹਾ ਧਿਆਨ ਦੇਵਾਂਗੇ ਪਤਾ ਚੱਲੇਗਾ ਕਿ ਸ਼ਬਦ ਐਵੇਂ ਅਣਗਹਿਲੀ ਦੇ ਵਿੱਚ ਸਤਿਗੁਰਾਂ ਨੇ ਵੱਖੋ ਵੱਖਰੇ ਨਹੀਂ ਵਰਤ ਦਿੱਤੇ, ਦੋਨਾਂ ਦੇ ਵਿੱਚ ਕੁਝ ਅੰਤਰ ਹੈ। ਉੱਥੇ ਗੁਰਦੇਵ ਪਾਤਸ਼ਾਹ ਮਹਾਰਾਜ ਇਸ ਦੇਹੀ ਦੀ ਗੱਲ ਕਰਦੇ ਪਏ ਨੇ, ਇਸ ਕਾਇਆ ਦੀ ਗੱਲ ਕਰਦੇ ਪਏ ਨੇ। ਕਾਇਆ ਕਿਉਂਕਿ ਇਸਤਰੀ ਲਿੰਗ ਹੈ, ਇੱਕ ਵਚਨ ਸੀ, ਇਸ ਵਾਸਤੇ ਉੱਥੇ ਗੁਰਦੇਵ ਨੇ ਸ਼ਬਦ ਵਿਚਾਰੀ ਵਰਤਿਆ, ਵਿਚਾਰੀ ਦੇਹੀ। ਪਰ ਇੱਥੇ ਗੁਰਦੇਵ ਪਾਤਸ਼ਾਹ ਮਹਾਰਾਜ ਬਹੁ ਵਚਨ ਸ਼ਬਦ ਵਰਤਦੇ ਪਏ ਨੇ, ਔਰ ਜਨ ਸੇਵਕ ਸ਼ਬਦ ਵਰਤਿਆ ਗਿਆ, ਪੁਲਿੰਗ ਵਜੋਂ ਸ਼ਬਦ ਵਰਤਿਆ ਗਿਆ। ਗੁਰਦੇਵ ਕਹਿੰਦੇ ਨੇ ਪਾਵੈ ਤਾਂ ਸੋ ਜਨ ਦੇਹ ਜਿਸਨੋ ਹੋਰ ਕਿਆ ਕਰੇ ਵਿਚਾਰਿਆ। ਇਸ ਵਾਸਤੇ ਇੱਥੇ ਵਿਚਾਰੀਆ ਸ਼ਬਦ ਨਹੀਂ ਵਰਤਿਆ ਜਾਂ ਸਵਾਰੀਆ ਸ਼ਬਦ ਨਹੀਂ ਵਰਤਿਆ, ਇੱਥੇ ਵਿਚਾਰਿਆ, ਵਿਚਾਰੇ ਜੀਵ ਕੀ ਕਰਨਾ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਬੋੜ ਹੁਣ ਅਗਲੀ ਅੱਠਵੀਂ ਪੌੜੀ ਦੇ ਅੰਦਰ ਕਹਿੰਦੇ ਨੇ ਆਨੰਦ ਪ੍ਰਾਪਤ ਕਰਨਾ ਚਾਹੁੰਦੇ ਗੁਰੂ ਦੇ ਕੋਲੋਂ, ਮਾਲਕ ਦੇ ਦਰ ਤੋਂ, ਕਿਉਂਕਿ ਮਾਲਕ ਆਨੰਦ ਦਾ ਦਾਤਾ ਹੈ, ਸੋ ਮੈਂ ਉਹਦੇ ਕੋਲੋਂ ਆਨੰਦ ਲੈਣਾ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸੱਜਣਾ ਇੱਕ ਗੱਲ ਦਾ ਚੇਤਾ ਰੱਖੀ, ਬਿਲਕੁਲ ਆਪਣੀ ਹੋਂ ਛੱਡ ਕੇ ਸਤਿਗੁਰੂ ਦੇ ਕੋਲ ਆਈ, ਬਿਲਕੁਲ ਆਪਣੀ ਮਤ ਇੱਕ ਲੰਬੀ ਰੱਖੀ, ਇਹ ਗੱਲ ਨੂੰ ਸਵੀਕਾਰ ਕਰਕੇ ਆਈ ਕਿ ਆਨੰਦ ਮੇਰੀ ਚਤੁਰਾਈ ਦੇ ਨਾਲ ਨਹੀਂ ਮਿਲਣਾ, ਮੇਰੀ ਸਿਆਣਪ ਦੇ ਨਾਲ ਆਨੰਦ ਨਹੀਂ ਮਿਲਣਾ। ਅਗਾਂਹ ਇਸ ਦੇ ਸੰਬੰਧ ਵਿੱਚ ਵੀ ਇੱਕ ਪੌੜੀ ਆਏਗੀ, ਉੱਥੇ ਆਪਾਂ ਵਿਸਥਾਰ ਦੇ ਵਿੱਚ ਇਸ ਗੱਲ ਦੇ ਉੱਤੇ ਚਰਚਾ ਕਰਾਂਗੇ। ਮੈਨੂੰ ਜੀਵਨ ਦੇ ਅੰਦਰ ਜਦੋਂ ਆਨੰਦ ਮਿਲਣਾ ਹੈ, ਹੇ ਰੱਬ ਜੀ ਤੁਹਾਡੀ ਕਿਰਪਾ ਦੇ ਨਾਲ ਮਿਲਣਾ, ਮੇਰੀ ਪਾਇਆ ਨਹੀਂ। ਸ਼ਾਇਦ ਮਨੁੱਖ ਵਾਸਤੇ ਮੰਨਣਾ ਔਖਾ ਹੋਏ, ਇਸ ਗੱਲ ਨੂੰ ਹਿਰਦਿਓਂ ਸਵੀਕਾਰ ਕਰਨਾ ਮਨੁੱਖ ਵਾਸਤੇ ਕਠਿਨ ਹੋਏ, ਪਰ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਸ਼ਰਤ ਇਹੀ ਆ, ਸ਼ਰਤ ਇਹੀ ਹੈ। ਨਾ ਯਕੀਨ ਆਏ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਕੋਲੋਂ ਪੁੱਛ ਕੇ ਦੇਖ ਲੈ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਨਾਲੋਂ ਜ਼ਿਆਦੀ ਜੀਵਨ ਦੀ ਕਮਾਈ ਤੇ ਤੇਰੀ ਨਹੀਂ ਨਾ। ਗੁਰੂ ਦੇ ਜੀਵਨ ਦੀ ਕਾਲਣਾ ਦੇ ਨਾਲੋਂ ਜ਼ਿਆਦੀ ਕਾਲਣਾ ਤੇ ਤੇਰੇ ਜੀਵਨ ਦੀ ਨਹੀਂ ਨਾ। ਪਰ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਸ਼ਬਦ ਵਰਤਿਆ, ਕਿਸ ਤਰੀਕੇ ਦੇ ਨਾਲ ਆਨੰਦ ਆਇਆ, ਕਿਸ ਤਰੀਕੇ ਦੇ ਨਾਲ ਤੁਹਾਨੂੰ ਸੁੱਖ ਮਿਲਿਆ। ਗੁਰਦੇਵ ਨੇ ਸ਼ਬਦ ਉੱਥੇ ਵਰਤਿਆ, ਕਹਿਣ ਲੱਗੇ ਸਹਿਜ ਸੁਭਾਏ ਆਪਣੇ ਆਏ, ਕਸ਼ੂ ਨਾ ਜਾਣੋ ਕਸ਼ੂ ਦਿਖਾਏ, ਪ੍ਰਭ ਮਿਲਿਓ ਸੁਖ ਬਾਲੇ ਭੋਲੇ। ਕੰਨੜ ਰਾਗ ਦਾ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਬੋਲ, ਕਹਿਣ ਲੱਗੇ ਸਹਿਜ ਸੁਭ ਆਪਣੇ ਆਏ, ਕਹਿਣ ਲੱਗੇ ਮਾਲਕ ਨੇ ਆਪ ਹੀ ਮੇਰੇ ਤੇ ਰਹਿਣ। ਅਸੀਂ ਤੇ ਰੋਜ਼ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਬਚਨ ਦੁਹਰਾ ਦਿੰਦੇ ਹਾਂ ਕਿ ਤਰਸ ਪਿਆ, ਮੇਰੀ ਚਤਰਾਈ ਨਹੀਂ, ਮੇਰੀ ਚਲਾਕੀ ਨਹੀਂ, ਮੇਰਾ ਵਡੱਪਣ ਨਹੀਂ, ਮੇਰਾ ਉੱਦਮ ਨਹੀਂ। ਉੱਦਮ ਸਾਰਾ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਰਦੇ ਨੇ, ਕਮਾਈ ਸਾਰੀ ਸਤਿਗੁਰੂ ਕਰਦੇ ਨੇ, ਪਰ ਆਖਦੇ ਇਹਨੇ ਰੱਬ ਜੀ ਨੂੰ ਮੇਰੇ ਤੇ ਤਰਸ ਆ ਗਿਆ, ਤਰਸ ਪਿਆ, ਮਿਹਰਾਮਤ ਹੋਈ, ਉਹਦੀ ਰਹਿਮਤ ਹੋਈ ਮੇਰੇ ਤੇ, ਉਹਨੇ ਮੈਨੂੰ ਪੂਰਾ ਗੁਰੂ ਮਿਲਾ ਦਿੱਤਾ ਇਸ ਜੀਵਨ ਦੇ ਅੰਦਰ। ਸਤਿਗੁਰ ਸੱਜਣ ਮਿਲਿਆ, ਗੁਰੂ ਮਿਲਿਆ ਮੈਨੂੰ, ਰੱਬ ਨੇ ਮੇਰੇ ਤੇ ਤਰਸ ਕੀਤਾ, ਰੱਬ ਨੇ ਮੇਰੇ ਤੇ ਰਹਿਮਤ ਕੀਤੀ। ਇਸ ਵਾਸਤੇ ਹੁਣ ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ, ਮੇਰੇ ਜੀਵਨ ਦੇ ਅੰਦਰ ਹਰਿਆ ਵਲਿਆ। ਕਿਉਂ? ਕਿਉਂਕਿ ਪਰਮਾਤਮਾ ਨੇ ਮੇਰੇ ਤੇ ਤਰਸ ਕੀਤਾ, ਮੈਨੂੰ ਸਮਰੱਥ ਚੰਗਾ ਗੁਰੂ ਮਿਲਾ ਦਿੱਤਾ, ਪੂਰਾ ਗੁਰੂ ਮਿਲਾ ਦਿੱਤਾ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਸਹਿਜ ਸੁਭਾਏ ਆਪਣੇ ਆਏ, ਕਸ਼ੂ ਨਾ ਜਾਣੋ ਕਸ਼ੂ ਦਿਖਾਏ, ਕਸ਼ੂ ਨਾ ਜਾਣੋ ਕਸ਼ੂ ਦਿਖਾਏ। ਨਾ ਸ਼ਬਦ ਇਸ ਪੰਕਤੀ ਦੇ ਅੰਦਰ ਦਿਲੀ ਦੀਪਕ ਅਲੰਕਾਰ ਵਜੋਂ ਵਰਤਾਂਗੇ, ਜਿਸ ਦਾ ਭਾਵ ਅਰਥ ਇਹ ਹੋਏਗਾ ਨਾ ਕਸ਼ੂ ਜਾਣੋ ਨਾ ਕਸ਼ੂ ਦਿਖਾਏ। ਵੈਸੇ ਪੰਕਤੀ ਹੈ ਕਸ਼ੂ ਨਾ ਜਾਣੋ ਕਸ਼ੂ ਦਿਖਾਏ, ਕਸ਼ੂ ਨਾ ਜਾਣੋ ਦਾ ਅਰਥ ਹੈ ਮੈਂ ਕੁਝ ਨਹੀਂ ਜਾਣਦਾ, ਜਾਣਨ ਦਾ ਸੰਬੰਧ ਮਨੁੱਖ ਦੀ ਮਤ ਦੇ ਨਾਲ ਆ। ਦੂਸਰਾ ਬਚਨ ਆਖਦੇ ਨੇ ਕਸ਼ੂ ਦਿਖਾਏ, ਨਾ ਕਸ਼ੂ ਦਿਖਾਏ, ਨਾ ਮੈਂ ਕੁਝ ਦਿਖਾਇਆ। ਦਿਖਾਉਣ ਦਾ ਸੰਬੰਧ ਜਿਹੜਾ ਉਹ ਮਨੁੱਖ ਦੀ ਕਰਨੀ ਦੇ ਨਾਲ ਆ। ਗੁਰਦੇਵ ਕਹਿੰਦੇ ਨੇ ਨਾ ਮੇਰੇ ਕੋਲ ਕੋਈ ਮਤ ਸੀ, ਨਾ ਮੇਰੇ ਜੀਵਨ ਦੀ ਕੋਈ ਕਰਨੀ ਸੀ। ਜਿਹਦੇ ਉੱਤੇ ਮੈਂ ਮਾਣ ਕਰਕੇ ਇਹ ਕਹਿ ਸਕਦਾ ਹੋਵਾਂ ਕਿ ਮੇਰੀ ਕਮਾਈ ਕਰਕੇ ਰੱਬ ਮੈਨੂੰ ਮਿਲਿਆ, ਮੇਰੀ ਕਮਾਈ ਕਰਕੇ ਜੀਵਨ ਦੇ ਅੰਦਰ ਮੈਨੂੰ ਸੁੱਖ ਮਿਲਿਆ। ਗੁਰਦੇਵ ਕਹਿੰਦੇ ਨੇ ਪ੍ਰਭ ਮਿਲਿਓ ਸੁੱਖ ਬਾਲੀ ਭੋਲੇ। ਮੈਂ ਮਾਲਕ ਦੇ ਦਰ ਦੇ ਉੱਤੇ ਬਾਲਕ ਬਣ ਕੇ ਡਿੱਗ ਪਿਆ, ਅਣਜਾਣ ਬਣ ਕੇ ਮਾਲਕ ਦੇ ਦਰ ਦੇ ਉੱਤੇ ਮੈਂ ਡਿੱਗ ਪਿਆ। ਬਸ ਮਾਲਕ ਨੂੰ ਮੇਰੇ ਤੇ ਉੱਤੇ ਤਰਸ ਆ ਗਿਆ। ਬਿਲਕੁਲ ਉਸੇ ਤਰੀਕੇ ਦੇ ਨਾਲ ਬੱਚਾ ਡਿੱਗਿਆ ਹੋਵੇ ਬਾਪ ਨੂੰ ਤਰਸ ਆਉਂਦਾ, ਬਾਪ ਡਿੱਗੇ ਹੋਏ ਬੱਚੇ ਨੂੰ ਉਠਾ ਕੇ ਆਪਣੇ ਗਲੇ ਦੇ ਨਾਲ ਲਗਾ ਲੈਂਦਾ। ਉਸਨੂੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਨ ਦੇ ਜਿਸਨੂੰ, ਹੋਰ ਕਿਆ ਕਰੇ ਵਿਚਾਰਿਆ। ਤੇਰੀ ਰਹਿਮਤ ਤੋਂ ਬਗੈਰ, ਤੇਰੇ ਤਰਸ ਦੇ ਪਾਤਰ ਬਣਨ ਤੋਂ ਬਗੈਰ ਇਹ ਵਿਚਾਰੇ ਜੀਵ ਕੀ ਕਰ ਸਕਦੇ ਨੇ ਆਪਣੀਆਂ ਚਤਰਾਈਆਂ ਚਲਾਕੀਆਂ ਦੇ ਨਾਲ। ਗੁਰਦੇਵ ਕਹਿੰਦੇ ਨੇ ਤੱਕਿਆ ਦੋਨਾਂ ਤਰ੍ਹਾਂ ਦੇ ਲੋਕਾਂ ਨੂੰ ਤੱਕਿਆ, ਇੱਥੇ ਇੱਕ ਭਰਮ ਭੁੱਲੇ ਫਿਰੇ ਦਹਿ ਦਿਸ਼ ਇੱਕ ਨਾਮ ਲਾਗ ਸਵਾਰਿਆ। ਆਪਣੀਆਂ ਚਤਰਾਈਆਂ ਚਲਾਕੀਆਂ ਦਾ ਦਾਅਵਾ ਕਰਨ ਵਾਲੇ ਸਿਵ ਸੱਚੇ ਪਾਤਸ਼ਾਹ ਕਹਿੰਦੇ ਨੇ ਭਟਕਦੇ ਹੋਏ ਦੇਖੇ ਨੇ। ਇੱਕ ਇੱਕ ਦਾ ਅਰਥ ਕੇਵਲ ਗਿਣਤੀ ਦਾ ਇੱਕ ਨਹੀਂ, ਇੱਕ ਦਾ ਅਰਥ ਹੈ ਕਈ ਇੱਕ ਦੇਖੇ ਨੇ, ਅਨੇਕਾਂ ਦੇਖੇ ਨੇ। ਜਿਹੜੇ ਆਪਣੀ ਚਤਰਾਈ ਚਲਾਕੀ ਸਿਆਣਪ ਦਾ ਮਾਣ ਕਰਨ ਵਾਲੇ ਸਨ, ਅਨੇਕਾਂ ਤੱਕੇ ਨੇ, ਜ਼ਬਾਨ ਤੋਂ ਵਾਖਦੇ ਨੇ ਆਨੰਦ ਮਿਲਿਆ ਆਨੰਦ ਮਿਲਿਆ ਆਨੰਦ ਮਿਲਿਆ, ਪਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਫਿਰ ਵੀ ਭਟਕਦੇ ਪਏ ਨੇ। ਜੀਵਨ ਦੇ ਵਿੱਚੋਂ ਕਿਲਵਿਖ ਨਹੀਂ ਮੁੱਕੇ, ਜੀਵਨ ਦੇ ਵਿੱਚੋਂ ਬੇਸਮਝੀ ਅਗਿਆਨਤਾ ਦਾ ਅੰਧੇਰਾ ਜਿਹੜਾ ਖਤਮ ਨਹੀਂ ਹੋਇਆ, ਅੰਦਰੋਂ ਸਵਾਰਥ ਦੀ ਗੰਢ ਉਹਨਾਂ ਮਨੁੱਖਾਂ ਦੀ ਟੁੱਟੀ ਨਹੀਂ। ਉਹਨਾਂ ਮਨੁੱਖਾਂ ਦਾ ਸ਼ਬਦ ਜਿਹੜਾ ਹੈ ਉਹ ਕੋਈ ਸਵਰਿਆ ਹੋਇਆ ਨਹੀਂ, ਇਸ ਵਾਸਤੇ ਸੰਸਾਰ ਦੇ ਅੰਦਰ ਭਟਕਦੇ ਫਿਰਦੇ ਨੇ। ਪਰ ਇੱਕ ਨਾਮ ਲਾਗ ਸਵਾਰਿਆ, ਇੱਕ ਦਾ ਅਰਥ ਹੈ ਕਈ ਅਨੇਕਾਂ ਇਹੋ ਜਿਹੇ ਨੇ ਜਿਹੜੇ ਤੇਰੇ ਨਾਮ ਦੇ ਵਿੱਚ ਜੁੜੇ ਨੇ, ਤੇਰੀ ਰਹਿਮਤ ਦੇ ਨਾਲ ਗੁਰੂ ਦੀ ਰਾਹੀਂ ਜਿਹੜੇ ਤੇਰੇ ਗੁਣਾਂ ਦੇ ਵਿੱਚ ਜੁੜੇ ਨੇ, ਉਹਨਾਂ ਦਾ ਜੀਵਨ ਸਵਰ ਗਿਆ। ਉਹ ਕਹਿੰਦੇ ਨੇ ਆਨੰਦ ਦੀ ਪ੍ਰਾਪਤੀ ਵਾਸਤੇ ਹੁਣ ਬਾਹਰ ਕਿਧਰੇ ਭਟਕਣ ਦੀ ਜ਼ਰੂਰਤ ਹੈ। ਬੜਾ ਪਿਆਰਾ ਇੱਕ ਬੋਲ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਖਿਆ ਸੀ, ਕਹਿਣ ਲੱਗੇ ਪੇਖਿਓ ਲਾਲਨ, ਮੈਂ ਰੱਬ ਨੂੰ ਦੇਖਿਆ। ਕਹਿੰਦੇ ਤੁਸੀਂ ਵੀ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਦੇਖਿਆ ਤੁਸੀਂ, ਕਿਸ ਤਰੀਕੇ ਦੇ ਨਾਲ ਅਸੀਂ ਦੇਖ ਸਕਦੇ ਹਾਂ ਗੁਰੂ ਅਰਜਨ ਦੇਵ ਪਾਤਸ਼ਾਹ। ਆਪਾਂ ਉਸ ਦਿਨ ਵੀ ਵਿਚਾਰ ਕੀਤੀ ਸੀ, ਸਤਿਗੁਰਾਂ ਨੇ ਜਿੱਥੇ ਇਹ ਸਾਡੇ ਸਾਹਮਣੇ ਇੱਕ ਨਕਸ਼ਾ ਜਿਹਾ ਬਣਿਆ ਸੀ ਕਿ ਮੈਂ ਢਾਡੀ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਸੀ, ਰੱਬ ਨੇ ਮੈਨੂੰ ਆਪਣੇ ਦਰਬਾਰ ਦੇ ਵਿੱਚ ਸੱਦਿਆ, ਮੈਂ ਪਰਮਾਤਮਾ ਦੇ ਦਰਬਾਰ ਦੇ ਵਿੱਚ ਪਹੁੰਚਿਆ, ਰੱਬ ਦੇ ਦਰਸ਼ਨ ਕੀਤੇ, ਰੱਬ ਨੇ ਆਖਿਆ ਮੰਗ ਜੋ ਮੰਗਣਾ, ਅਤੇ ਰੱਬ ਜੀ ਨੂੰ ਦੇਖਦਿਆਂ ਹੋਇਆਂ ਮੇਰੀਆਂ ਸਾਰੀਆਂ ਭੁੱਖਾਂ ਆਪੇ ਹੀ ਖਤਮ ਹੋ ਗਈਆਂ। ਇੱਥੇ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਮੈਂ ਰੱਬ ਨੂੰ ਦੇਖਿਆ, ਪਰ ਕਿਸ ਤਰੀਕੇ ਦੇ ਨਾਲ ਦੇਖਿਆ ਜਾਂਦਾ ਹੈ, ਕਿਹੜੀ ਸ਼ਰਤ ਆ? ਸਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਪੇਖਿਓ ਲਾਲਨ ਪਾਟ ਬੀਚ ਖੋਏ, ਪਾਟ ਬੀਚ ਖੋਏ, ਪਾਟ ਦਾ ਅਰਥ ਪੜਦੇ, ਕਹਿਣ ਲੱਗੇ ਕੁਝ ਪੜਦੇ ਨੇ ਰਸਤੇ ਤੇ, ਉਹਨਾਂ ਪਰਦਿਆਂ ਨੂੰ, ਬਸ ਉਹਨਾਂ ਵਿੱਥਾਂ ਨੂੰ, ਉਹ ਜਿਹੜੇ ਵਿਚਕਾਰਲੇ ਪਰਦੇ ਬਣੇ ਪਏ ਨੇ ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਉਹਨਾਂ ਪਰਦਿਆਂ ਨੂੰ ਲੰਬੇ ਕਰਦੇ। ਨੰਦ ਲਾਲ ਜੀ ਨੇ ਇੱਕ ਵਾਰੀ ਬਚਨ ਆਖਿਆ ਸੀ ਕਿਸੇ ਵਿਦਵਾਨ ਦੇ ਆਖੇ ਹੋਏ ਬੋਲਾਂ ਦੀ ਵਿਆਖਿਆ ਕਰਦਿਆਂ ਹੋਇਆਂ, ਜਿਸ ਵਿਦਵਾਨ ਨੇ ਆਖਿਆ ਸੀ ਰੱਬ ਜੀ ਤੁਸੀਂ ਦਰਸ਼ਨ ਦੇ ਕੇ ਅਲੋਪ ਹੋ ਜਾਂਦੇ ਹੋ, ਜਦੋਂ ਤੁਸੀਂ ਅਲੋਪ ਹੋ ਜਾਂਦੇ ਹੋ ਤੁਹਾਨੂੰ ਦੇਖਣ ਦੀ ਮੇਰੀ ਲਾਲਸਾ ਜਿਹੜੀ ਹੈ ਹੋਰ ਜ਼ਿਆਦਾ ਵੱਧ ਜਾਂਦੀ ਹੈ। ਭਾਈ ਸਾਹਿਬ ਜੀ ਨੇ ਆਖਿਆ ਸੀ ਇਹ ਨਾ ਆਖ ਕੇ ਰੱਬ ਜੀ ਦਰਸ਼ਨ ਦੇ ਕੇ ਅਲੋਪ ਹੋ ਜਾਂਦੇ ਨੇ, ਕਹਿਣ ਲੱਗੇ ਉਹ ਨਹੀਂ ਅਲੋਪ ਹੁੰਦਾ। ਇਸ ਵਾਸਤੇ ਜਦੋਂ ਰੱਬ ਜੀ ਦਾ ਦਰਸ਼ਨ ਨਾ ਹੋਵੇ ਇਹ ਨਾ ਆਖੀ ਰੱਬ ਅਲੋਪ ਹੋ ਗਿਆ, ਵਾਸਤਵ ਦੇ ਵਿੱਚ ਤੇਰੀਆਂ ਆਪਣੀਆਂ ਅੱਖਾਂ ਦੇ ਉੱਤੇ ਪੜਦਾ ਪੈ ਜਾਂਦਾ ਹੈ। ਉਹ ਪੜਦਾ ਲਾ ਕੇ ਦੇਖੀ, ਉਹ ਤੇ ਹਰ ਥਾਂ ਤੇ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਪੇਖਿਓ ਲਾਲਨ, ਮੈਂ ਲਾਲਨ ਦਾ ਅਰਥ ਹੈ ਸੋਹਣਾ ਪਰਮਾਤਮਾ, ਮੈਂ ਸੋਹਣੇ ਰੱਬ ਜੀ ਨੂੰ ਦੇਖਿਆ। ਕਿੱਦਾਂ? ਪਾਟ ਬੀਚ ਖੋਏ, ਜਿਹੜੇ ਵਿੱਚ ਵਿਕਾਰਾਂ ਦੇ ਪਰਦੇ ਸਨ, ਜਿਹੜੇ ਔਗਣਾਂ ਦੇ ਪਰਦੇ ਸਨ, ਜਿਹੜੇ ਬੁਰਿਆਈਆਂ ਦੇ ਪਰਦੇ ਸਨ, ਬਸ ਉਹਨਾਂ ਪਰਦਿਆਂ ਨੂੰ ਦੂਰ ਕਰਨ ਦੀ ਜ਼ਰੂਰਤ ਆ। ਜੇ ਰੱਬ ਜੀ ਦਾ ਦੀਦਾਰ ਨਹੀਂ ਹੋ ਰਿਹਾ, ਝਾਤ ਮਾਰ ਆਪਣੇ ਜੀਵਨ ਦੇ ਉੱਤੇ, ਮੇਰੇ ਜੀਵਨ ਦੇ ਅੰਦਰ ਕਿੱਥੇ ਕਿੱਥੇ ਅਜੇ ਬੁਰਿਆਈ ਦਾ ਪਰਦਾ ਪਿਆ। ਕਿੱਥੇ ਕਿੱਥੇ ਵਿਕਾਰਾਂ ਦੇ ਪਰਦੇ ਪਏ ਨੇ, ਕਿੱਥੇ ਕਿੱਥੇ ਵਿਕਾਰਾਂ ਦੀਆਂ ਰੁਕਾਵਟਾਂ ਪਈਆਂ ਹੋਈਆਂ ਨੇ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਸ਼ਬਦ ਬੜੀ ਵਾਰੀ ਆਪ ਪੜ੍ਹਦੇ ਹੋ, ਬੜੀ ਵਾਰੀ ਆਪ ਜੀ ਨੇ ਸੁਣਿਆ ਹੋਏਗਾ, ਜਿੱਥੇ ਸਤਿਗੁਰੂ ਪਾਤਸ਼ਾਹ ਆਨੰਦ ਦੀ ਗੱਲ ਕਰਦਿਆਂ ਹੋਇਆ ਆਖਦੇ ਨੇ, ਕਹਿੰਦੇ ਨੇ ਆਨੰਦ ਉਦੋਂ ਮਿਲਦਾ ਜਿਹੜੇ ਇਹ ਰਸਤੇ ਦੇ ਪੜ੍ਹਦੇ ਨੇ, ਜਦੋਂ ਕੋਈ ਮਨੁੱਖ ਇਹਨਾਂ ਪੜਦਿਆਂ ਦੇ ਰਾਹ ਦੇ ਵਿੱਚ ਰੁਕਾਵਟ ਖੜੀ ਕਰਦੇ ਨੇ। ਜਿਹੜਾ ਸ਼ਬਦ ਵਰਤਿਆ ਕਿ ਪਰਮੇਸ਼ਰ ਦਿੱਤਾ ਬੰਨਾ, ਬੰਨਾ ਡੱਕਾ ਲਾ ਦਿੱਤਾ ਰੱਬ ਨੇ, ਦੁੱਖ ਰੋਗ ਕਾ ਡੇਰਾ ਭੰਨਾ ਕਹਿਣ ਲੱਗੇ, ਵਿਕਾਰਾਂ ਦੇ ਰਾਹ ਦੇ ਵਿੱਚ ਰੱਬ ਜੀ ਨੇ ਡੱਕਾ ਲਾ ਦਿੱਤਾ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਜੀਵਨ ਦੇ ਵਿੱਚੋਂ ਦੁੱਖਾਂ ਤੇ ਰੋਗਾਂ ਦਾ ਡੇਰਾ ਹੀ ਉੱਠ ਗਿਆ। ਹੁਣ ਆਨੰਦ ਕਰਹਿ ਨਰ ਨਾਰੀ, ਆਨੰਦ ਕਰਹਿ ਨਰ ਨਾਰੀ, ਨਰ ਨਾਰੀ ਦਾ ਅਰਥ ਹੈ ਮੇਰੇ ਸਰੀਰ ਦੇ ਗਿਆਨ ਇੰਦਰੇ ਇੰਦਰੀਆਂ ਜਿਹੜੀਆਂ ਨੇ ਇਹ ਹੁਣ ਪ੍ਰਸੰਨ, ਅੱਖਾਂ ਵੀ ਪ੍ਰਸੰਨ ਨੇ। ਜੇ ਆਪਾਂ ਪਿਛਲੇ ਦਿਨੀ ਵਿਚਾਰੇ ਸੀ, ਅੱਖਾਂ ਰੱਜਦੀਆਂ ਨਹੀਂ, ਕੰਨ ਮਨੁੱਖ ਦੇ ਰੱਜਦੇ ਨਹੀਂ, ਜ਼ਬਾਨ ਮਨੁੱਖ ਦੀ ਰੱਜਦੀ ਨਹੀਂ, ਥੱਕ ਜਾਂਦੇ ਨੇ ਰੱਜਦੇ ਨਹੀਂ। ਪਰ ਭਗਤ ਭੀਖਣ ਜੀ ਨੇ ਸ਼ਬਦ ਵਰਤਿਆ ਸੀ, ਕਹਿਣ ਲੱਗੇ ਰਸਨਾ ਰਮਤ ਸੁਨਤ ਸੁਖ ਸ਼ਰਵਨਾ, ਚਿਤ ਚੇਤੇ ਸੁਖ ਹੋਈ ਕਉ ਭੀਖਣ ਦੋਇ ਨੈਣ ਸੰਤੋਖੇ। ਅੱਖਾਂ ਰੱਜ ਗਈਆਂ ਨੇ, ਅੱਖਾਂ ਨੂੰ ਸੰਤੋਖ ਆ ਗਿਆ, ਮੇਰੀ ਜ਼ਬਾਨ ਜਿਹੜੀ ਹੈ ਇਹ ਵੀ ਤ੍ਰਿਪਤ ਹੋ ਗਈ ਹੈ, ਇਹ ਵੀ ਰੱਜ ਗਈ ਹੈ, ਮਾਲਕ ਦੀ ਸਿਫਤ ਸਲਾਹ ਨੂੰ ਸੁਣਿਆ, ਮੇਰੇ ਕੰਨਾਂ ਨੂੰ ਤ੍ਰਿਪਤੀ ਮਿਲ ਗਈ, ਮੇਰੇ ਕੰਨਾਂ ਨੂੰ ਰਜੇਵਾ ਮਿਲਿਆ, ਦੁਨੀਆਂ ਦੇ ਬੋਲ ਨਿੰਦਿਆ ਚੁਗਲੀ ਦੇ ਸੁਣ ਸੁਣ ਕੇ ਮੇਰੇ ਕੰਨ ਅੱਜ ਤੱਕ ਕਦੇ ਰੱਜੇ ਨਹੀਂ ਸਨ, ਦੁਨੀਆਂ ਦਾ ਰੰਗ ਰੂਪ ਦੇਖ ਦੇਖ ਕੇ ਅੱਖਾਂ ਕਦੀ ਰੱਜੀਆਂ ਨਹੀਂ ਸਨ, ਪਰ ਕਉ ਭੀਖਣ ਦੋਇ ਨੈਣ ਸੰਤੋਖੇ, ਜੈ ਦੇਖਾਂ ਤੈ ਸੋਈ, ਅੱਖਾਂ ਨੂੰ ਸੰਤੋਖ ਆ ਗਿਆ। ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸੰਤੋਖ ਸੁਖ ਹੋਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰੱਬ ਰਹਿਆ ਸਭ ਨਹੀਂ ਜਾਈ। ਗੁਰਦੇਵ ਕਹਿੰਦੇ ਨੇ ਤੁਰ ਕੀ ਬਾਣੀ ਆਈ, ਕਿੰਨੇ ਪਿਆਰੇ ਬੋਲ ਨੇ, ਥੋੜਾ ਜਿਹਾ ਇਹਨਾਂ ਬੋਲਾਂ ਨੂੰ ਗਹਿਰਾਈ ਦੇ ਨਾਲ ਸਮਝ ਲੈਣਾ, ਕਿਉਂਕਿ ਆਮ ਕਰਕੇ ਕਈ ਵਾਰੀ ਜਨਮ ਸਾਖੀਆਂ ਦੇ ਉਹ ਬੋਲ ਸਾਡੇ ਦਿਮਾਗ ਦੇ ਵਿੱਚ ਜ਼ਿਆਦਾ ਪ੍ਰਚਲਿਤ ਰਹਿੰਦੇ ਨੇ, ਜ਼ਿਆਦਾ ਭਾਰੂ ਰਹਿੰਦੇ ਨੇ, ਵੀ ਸਤਿਗੁਰੂ ਭਾਈ ਮਰਦਾਨੇ ਨੂੰ ਆਖਦੇ ਨੇ ਮਰਦਾਨਿਆ ਰਬਾਬ ਛੇੜ ਬਾਣੀ ਆਈ ਆ, ਤੇ ਖਿਆਲ ਕੀਤਾ ਜਾਂਦਾ ਵੀ ਸ਼ਾਇਦ ਬਾਣੀ ਕਿਧਰੇ ਆਕਾਸ਼ ਤੋਂ ਆਈ ਹੈ, ਕਿਧਰੇ ਸਤਵੇਂ ਆਕਾਸ਼ ਤੋਂ ਆਈ ਹੈ। ਇੱਥੇ ਗੁਰਦੇਵ ਨੇ ਜਦੋਂ ਬਾਣੀ ਆਖਿਆ ਵੀ ਬਾਣੀ ਆਈ, ਧੁਰ ਕੀ ਬਾਣੀ ਆਈ, ਇੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਇਹ ਨਹੀਂ ਕਹਿੰਦੇ ਕਿ ਬਾਣੀ ਕਿੱਥੋਂ ਆਈ, ਇਹ ਆਖਦੇ ਨੇ ਬਾਣੀ ਕਿੱਥੇ ਆਈ, ਧੁਰ ਕੀ ਬਾਣੀ ਆਈ, ਧੁਰ ਦੀ ਬਾਣੀ ਰੱਬੀ ਸਿਫਤ ਸਲਾਹ ਵਾਲੀ ਬਾਣੀ ਆਈ, ਆਈ ਦਾ ਭਾਵ ਹੈ ਜਿਸ ਹਿਰਦੇ ਵਿੱਚ ਆ ਗਈ, ਜਿਸ ਹਿਰਦੇ ਵਿੱਚ ਆਣ ਕੇ ਵਸ ਗਈ, ਜਿਸ ਹਿਰਦੇ ਵਿੱਚ ਆਣ ਕੇ ਟਿਕ ਗਈ। ਗੁਰਦੇਵ ਕਹਿੰਦੇ ਨੇ ਤੁਰਕੀ ਬਾਣੀ, ਤੁਰਕੀ ਬਾਣੀ ਦਾ ਅਰਥ ਹੈ ਰੱਬੀ ਸਿਫਤ ਸਲਾਹ ਵਾਲੀ ਬਾਣੀ, ਰੱਬੀ ਗੁਣਾਂ ਦੇ ਨਾਲ ਭਰਪੂਰ ਬਾਣੀ, ਜਿਸ ਹਿਰਦੇ ਵਿੱਚ ਆ ਜਾਏ, ਜਿਸ ਹਿਰਦੇ ਵਿੱਚ ਆਣ ਕੇ ਟਿਕ ਜਾਏ। ਕਹਿਣ ਲੱਗੇ ਤਿੰਨ ਸਗਲੀ ਚਿੰਤ ਮਿਟਾਈ, ਉਸ ਜੀਵਨ ਦੇ ਵਿੱਚੋਂ ਚਿੰਤਾ ਮਿਟਦੀ ਹੈ। ਉਸਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਪੇਖਿਓ ਲਾਲਨ ਪਾਠ ਬੀਚ ਖੋਏ ਆਨੰਦ ਚਿੱਤਾ ਹਰਖੇ ਪਤੀਨ, ਮੇਰਾ ਚਿੱਤ ਜਿਹੜਾ ਹੁਣ ਆਨੰਦ ਦੇ ਨਾਲ ਭਰ ਗਿਆ, ਹੁਣ ਮੈਨੂੰ ਕਿਸੇ ਜਗ੍ਹਾ ਦੇ ਉੱਤੇ ਭਟਕਣ ਦੀ ਜ਼ਰੂਰਤ ਨਹੀਂ, ਕਿਸੇ ਜਗ੍ਹਾ ਦੇ ਉੱਤੇ ਦੌੜਨ ਦੀ ਜ਼ਰੂਰਤ ਨਹੀਂ। ਕਹਿਣ ਲੱਗੇ ਟਿਕ ਗਿਆ ਹਾਂ, ਤਿਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ ਸੋ ਠਾਕੁਰ ਤਿਸ ਹੀ ਕੋ ਤਿੰਨ, ਕਿੰਨਾ ਪਿਆਰਾ ਬੋਲਿਆ। ਕਹਿਣ ਲੱਗੇ ਤਿਸ ਹੀ ਕੋ ਗ੍ਰਹਿ, ਗ੍ਰਹਿ ਕਹਿੰਦੇ ਨੇ ਘਰ ਨੂੰ, ਮੇਰਾ ਹਿਰਦਾ ਕੀ ਬਣ ਗਿਆ, ਲੋਕੀ ਰੱਬ ਦਾ ਘਰ ਬਾਹਰ ਲੱਭਦੇ ਫਿਰਦੇ ਨੇ। ਕਹਿਣ ਲੱਗੇ ਜਦੋਂ ਹਿਰਦੇ ਵਿੱਚ ਆਨੰਦ ਦਾ ਵਾਸਾ ਹੋਇਆ, ਆਹ ਅਵਸਥਾ ਜਿਹਦਾ ਜ਼ਿਕਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਰਦੇ ਪਏ ਨੇ, ਕਿਲਵਿਖ ਕੱਟੇ ਗਏ, ਅਗਿਆਨਤਾ ਜੀਵਨ ਦੇ ਵਿੱਚੋਂ ਖਤਮ ਹੋ ਗਏ, ਅੰਦਰੋਂ ਤੰਗ ਦਿਲੀ ਸਵਾਰਥ ਜਿਹੜਾ ਖਤਮ ਹੋ ਗਿਆ, ਸ਼ਬਦ ਸਵਰ ਗਿਆ। ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਵਿਚਕਾਰਲੇ ਪਰਦੇ ਜਿਹੜੇ ਸਨ ਵਿਕਾਰਾਂ ਦੇ, ਉਹ ਲੰਬੇ ਹੋ ਗਏ, ਹੋਇਆ ਕਿ ਤਿਸ ਹੀ ਕੋ ਗ੍ਰਹਿ, ਇਹ ਮੇਰਾ ਹਿਰਦਾ ਰੱਬ ਦਾ ਘਰ ਬਣ ਗਿਆ। ਤਿਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ ਸੋ ਠਾਕੁਰ, ਠਾਕੁਰ ਦਾ ਅਰਥ ਹੈ ਮਾਲਕ, ਉਹ ਰੱਬ ਇਸ ਘਰ ਦਾ ਮਾਲਕ ਬਣ ਗਿਆ। ਤਿਸ ਇੱਕੋ ਧੀਨ, ਮੈਂ ਉਹਦਾ ਸੇਵਕ ਬਣ ਗਿਆ। ਇਸੇ ਨੂੰ ਭਗਤ ਰਾਮਾਨੰਦ ਜੀ ਨੇ ਆਖਿਆ ਸੀ ਵੀ ਹੁਣ ਕੱਤ ਜਾਈਏ ਰੇ ਘਰ ਲਾਗੂ ਰੰਗ, ਮੇਰਾ ਚਿੱਤ ਨਾ ਚੱਲੇ ਮਨ ਪਾਇਓ ਪੰਗ, ਕਿੱਥੇ ਹੁਣ ਮੈਂ ਜਾਵਾਂ। ਹੁਣ ਤੇ ਅੰਦਰ ਮੌਜ ਬਣ ਗਈ ਹੈ, ਹੁਣ ਜੀਵਨ ਆਨੰਦ ਦੇ ਨਾਲ ਭਰ ਗਿਆ। ਕਹਿਣ ਲੱਗੇ ਮਨ ਭਇਓ ਭੰਗ, ਮੇਰਾ ਮਨ ਜਿਹੜਾ ਅਪਾਹਜ ਹੋ ਗਿਆ, ਪਿੰਗਲਾ ਹੋ ਗਿਆ, ਇਹ ਹੁਣ ਭੱਜਣ ਜੋਗਾ ਰਹੇ ਨਹੀਂ, ਕਿੱਥੇ ਜਾਵੇ, ਜਾਣ ਦੀ ਜ਼ਰੂਰਤ ਹੀ ਕਿਧਰੇ ਨਹੀਂ ਰਹੀ। ਲੋਕਾਂ ਨੂੰ ਜਾਂਦਿਆਂ ਹੋਇਆਂ ਦੇਖ ਕੇ ਪਹਿਲਾਂ ਮਨ ਬੜਾ ਕਰਦਾ ਸੀ ਵੀ ਲੋਕੀ ਜਿਹੜੇ ਧਾਰਮਿਕ ਅਸਥਾਨਾਂ ਦੀ ਯਾਤਰਾ ਕਰਨ ਵਾਸਤੇ ਜਾਂਦੇ ਨੇ, ਤੀਰਥਾਂ ਦੇ ਇਸ਼ਨਾਨ ਕਰਨ ਵਾਸਤੇ ਜਾਂਦੇ ਨੇ, ਪੂਜਾ ਪਾਠ ਕਰਨ ਵਾਸਤੇ ਜਾਂਦੇ ਨੇ, ਜੇ ਮੈਂ ਨਾ ਗਿਆ ਤੇ ਕਿਧਰੇ ਮੈਂ ਅਧਰਮੀ ਨਾ ਰਹਿ ਜਾਵਾਂ, ਕਿਧਰੇ ਮੈਂ ਨਾਸਤਕ ਨਾ ਰਹਿ ਜਾਵਾਂ। ਇਸ ਵਾਸਤੇ ਕਹਿਣ ਲੱਗੇ ਇੱਕ ਦਿਵਸ ਮਨ ਭਈ ਉਮੰਗ, ਕਸ ਚੰਦਨ ਚੋਆ ਉਹ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਇਓ ਗੁਰਮਨ ਹੀ ਮਨਾਏ। ਮਨ ਦੇ ਅੰਦਰ ਚਾਹ ਜਾਗਿਆ, ਸਮੱਗਰੀ ਲੈ ਲਈ, ਪੂਜਾ ਕਰਨ ਵਾਸਤੇ ਚੱਲੀਏ, ਪਰ ਕਹਿਣ ਲੱਗੇ ਗੁਰੂ ਮਿਲ ਗਿਆ, ਗੁਰੂ ਦਾ ਗਿਆਨ ਮਿਲ ਗਿਆ, ਗੁਰੂ ਦੀ ਸਿੱਖਿਆ ਮਿਲ ਗਈ। ਗੁਰੂ ਦੀ ਸਿੱਖਿਆ ਨੇ ਮੇਰੇ ਤੇ ਸਵਾਲ ਕੀਤਾ ਕਿੱਥੇ ਚੱਲਿਆ, ਜਿਹਨੂੰ ਲੱਭਣ ਵਾਸਤੇ ਚੱਲੇ ਉਹ ਦੂਰ ਨਹੀਂ, ਉਹ ਤੇਰੇ ਆਪਣੇ ਹਿਰਦੇ ਘਰ ਦੇ ਅੰਦਰ ਬੈਠਾ ਹੋਇਆ, ਬਸ ਆਪਣੇ ਉਪਾਏ ਹੋਏ ਜਿਹੜੇ ਪਰਦੇ ਨੇ ਉਹ ਪਰਦੇ ਹਟਾ ਕੇ ਦੇਖ। ਕਹਿਣ ਲੱਗੇ ਹੁੰਦਾ ਕੀ ਆ, ਜਹਾਂ ਜਾਈਏ ਤੈਂ ਜਲ ਪਖਾਨ, ਤੂੰ ਪੂਰ ਰਹੇ ਹੋ ਹੈ ਸਭ ਸਮਨ। ਜਿੱਥੇ ਲੋਕੀ ਜਾਂਦੇ ਨੇ ਰੱਬ ਨੂੰ ਲੱਭਣ ਵਾਸਤੇ, ਬਸ ਦੋ ਚੀਜ਼ਾਂ ਸਾਹਮਣੇ ਦਿਸਦੀਆਂ ਨੇ। ਕਹਿਣ ਲੱਗੇ ਜਲ ਪਖਾਨ, ਜਾਂ ਪਾਣੀ ਹੈ ਜਾਂ ਪੱਥਰ ਆ, ਜਾਂ ਸਰੋਵਰ ਬਣੇ ਹੋਏ ਨੇ, ਤੀਰਥ ਬਣੇ ਹੋਏ ਨੇ, ਜਾਂ ਫਿਰ ਪੱਥਰਾਂ ਦੀਆਂ ਉੱਥੇ ਮੂਰਤੀਆਂ ਬਣੀਆਂ ਹੋਈਆਂ ਨੇ। ਜਹਾਂ ਜਾਈਏ ਤੈਂ ਜਲ ਪਖਾਨ, ਪਰ ਰੱਬ ਜੀਓ ਤੂੰ ਪੂਰ ਰਹੇ ਹੋ ਹੈ ਸਭ ਸਮਨ, ਤੂੰ ਤੇ ਸਾਰੀਆਂ ਥਾਵਾਂ ਤੇ। ਇਸ ਵਾਸਤੇ ਕਹਿਣ ਲੱਗੇ ਸਤਿਗੁਰ ਮੈਂ ਬਲਿਹਾਰੀ ਤੋਰ, ਜਿਨ ਸਕਲ ਬਿਕਲ ਭ੍ਰਮ ਕਾਟੇ ਮੋਰ, ਬਿਕਲ ਭ੍ਰਮ ਔਖੇ ਭਰਮ। ਇਹਨੂੰ ਭਗਤ ਰਾਮਾਨੰਦ ਜੀ ਔਖੇ ਕੱਟਣੇ ਭੁਲੇਖੇ ਕਹਿੰਦੇ ਨੇ, ਕੱਟਣੇ ਸੌਖੇ ਨਹੀਂ, ਅਸੀਂ ਸੁਣ ਲੈਂਦੇ ਹਾਂ, ਪਰ ਕਿਧਰੇ ਹਿਰਦੇ ਅੰਦਰ ਧਾਰਨਾ ਇਹੋ ਹੀ ਬਣੀ ਰਹਿੰਦੀ ਹੈ ਕਿ ਰੱਬ ਕਿਸੇ ਧਾਰਮਿਕ ਅਸਥਾਨ ਦੀ ਚਾਰ ਦੀਵਾਰੀ ਦੇ ਅੰਦਰ ਹੀ ਹੈ। ਜਿਸ ਦੁਕਾਨ ਦੇ ਉੱਤੇ ਮੈਂ ਬੈਠਾ ਇੱਥੇ ਰੱਬ ਥੋੜ੍ਹੀ ਹੋਏਗਾ। ਬੰਦਾ ਕਹਿੰਦਾ ਗੁਰਦੁਆਰੇ ਬੈਠਾ, ਇਸ ਵਾਸਤੇ ਮੈਂ ਝੂਠ ਨਹੀਂ ਬੋਲਦਾ, ਚੰਗੀ ਗੱਲ ਆ, ਗੁਰਦੁਆਰੇ ਦੀ ਚਾਰ ਦੀਵਾਰੀ ਤੋਂ ਬਾਹਰ ਜਾ ਕੇ ਝੂਠ ਬੋਲਣ ਦੀ ਆਗਿਆ ਇਸ ਮਨੁੱਖ ਨੂੰ ਕਿਹਨੇ ਦੇ ਦਿੱਤੀ। ਮੈਂ ਗੁਰਦੁਆਰੇ ਖਲੋਤਾ ਇਸ ਵਾਸਤੇ ਮੈਂ ਮੰਦੇ ਬੋਲ ਆਪਣੀ ਜ਼ਬਾਨ ਤੋਂ ਨਹੀਂ ਬੋਲਦਾ, ਬੜੀ ਵਧੀਆ ਗੱਲ ਹੈ, ਪਰ ਬਾਹਰ ਸੰਸਾਰ ਦੇ ਅੰਦਰ ਵਿਚਰਦਿਆਂ ਹੋਇਆਂ ਗਾਲਾਂ ਕੱਢਣ ਦੀ ਇਜਾਜ਼ਤ ਤੈਨੂੰ ਕਿਹਨੇ ਦੇ ਦਿੱਤੀ। ਭਗਤ ਰਾਮਾਨੰਦ ਜੀ ਕਹਿੰਦੇ ਨੇ ਸਤਿਗੁਰ ਮੈਂ ਬਲਿਹਾਰੀ ਤੋਰ, ਜਿਨ ਸਕਲ ਬਿਕਲ ਭ੍ਰਮ ਕਾਟੇ ਮੋਰ। ਰਾਮਾਨੰਦ ਸਵਾਮੀ ਰਮਤ ਬ੍ਰਹਮ, ਕਹਿਣ ਲੱਗੇ ਗੁਰ ਕਾ ਸ਼ਬਦ ਕਾਟੈ ਕੋਟ ਕਰਮ ਬੇਅੰਤ। ਮੰਦੇ ਕਰਮਾਂ ਦੇ ਸੰਸਕਾਰਾਂ ਦਾ ਪ੍ਰਭਾਵ ਜਿਹੜਾ ਮਨੁੱਖ ਦੇ ਜੀਵਨ ਦੇ ਉੱਤੇ ਪਿਆ ਹੋਇਆ, ਜੇ ਇਸ ਨੂੰ ਕੋਈ ਕੱਟ ਸਕਦਾ ਤੇ ਕੇਵਲ ਸਤਿਗੁਰੂ ਦਾ ਸ਼ਬਦ, ਕੇਵਲ ਤੇ ਕੇਵਲ ਸਤਿਗੁਰੂ ਦਾ ਉਪਦੇਸ਼। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਗੁਰ ਪ੍ਰਸਾਦੀ ਮਨ ਭਾਇਆ ਨਿਰਮਲ। ਜਿਹੜੇ ਮਨੁੱਖ ਗੁਰੂ ਦੀ ਕਿਰਪਾ ਦੇ ਪਾਤਰ ਬਣਦੇ ਨੇ, ਗੁਰੂ ਦੀ ਸਿੱਖਿਆ ਨੂੰ ਜੀਵਨ ਦੇ ਅੰਦਰ ਕਮਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ, ਉਹਨਾਂ ਦਾ ਮਨ ਪਵਿੱਤਰ ਹੁੰਦਾ ਹੈ। ਜਿਹਨਾਂ ਭਾਣਾ ਭਾਵਏ, ਜਿਹਨਾਂ ਨੂੰ ਰੱਬ ਜੀ ਦੀ ਰਜ਼ਾ, ਰੱਬ ਜੀ ਦਾ ਹੁਕਮ, ਰੱਬੀ ਹੁਕਮ ਦੇ ਵਿੱਚ ਤੁਰਨਾ ਜਿਹਨਾਂ ਨੂੰ ਚੰਗਾ ਲੱਗਦਾ ਹੈ, ਕਹੇ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ। ਗੁਰੂ ਅਮਰਦਾਸ ਪਾਤਸ਼ਾਹ ਆਰੰਭਕ ਬੋਲਾਂ ਨੂੰ ਫਿਰ ਦੁਹਰਾਉਂਦੇ ਨੇ, ਹੇ ਰੱਬ ਜੀਓ ਆਨੰਦ ਉਸੇ ਨੂੰ ਮਿਲਦਾ ਜਿਸ ਨੂੰ ਆਪ ਸਤਿਗੁਰੂ ਜੀ ਦੀ ਰਾਹੀਂ ਬਖਸ਼ਦੇ ਹੋ। ਦੋ ਪੌੜੀਆਂ ਆਪਾਂ ਅੱਜ ਵਿਚਾਰੀਆਂ ਨੇ, ਹੋਈਆਂ ਬੇਅੰਤ ਭੁੱਲਾਂ ਚੁੱਕਣ ਦੀ ਆਪ ਜੀ ਨੇ ਕਿਵੇਂ ਬਖਸ਼ ਦੇਣੀ, ਇਕਾਗਰਤਾ ਸਹਿਤ ਸ਼ਿਰਵਨ ਕੀਤਾ ਆਪ ਜੀ ਨੇ, ਹਾਰਦਿਕ ਤੌਰ 'ਤੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ। ਸਾਰੇ ਜਣੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ।